ਸਤਨਾਮ ਸ੍ਰੀ ਵਾਹਿਗੁਰੂ ਪਾਵ ਸੁਹਾਵੇ ਜਾਂ ਤੋ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਂ ਤੋ ਜਸ ਗਾਵੇ ਜੀਉ ਪਿਆ ਤੋ ਸ਼ਰਨੀ ਤੈਂਡੀ ਬੰਦਿਸ਼ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਿਛਾਣਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਦੀਨ ਦੁਨੀਆ ਦੇ ਮਾਲਕ ਦੀ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰਾਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਅੱਜ ਜੋ ਸਾਵਣ ਦੇ ਮਹੀਨੇ ਦੀ ਸੰਗਰਾਂਦ ਦਾ ਦਿਨ ਹੈ, ਸਤਿਗੁਰੂ ਜੀ ਨੇ ਸੁਭਾਗ ਬਖਸ਼ਿਸ਼ ਕੀਤਾ ਕਿ ਕੁਝ ਸਮਾਂ ਰਲ ਮਿਲ ਕੇ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ ਤਾਂ ਕਿ ਸਾਨੂੰ ਇਸ ਗੱਲ ਦੀ ਸਮਝ ਪੈ ਜਾਏ ਕਿ ਸਤਿਗੁਰੂ ਜੀ ਸਾਨੂੰ ਕੀ ਪ੍ਰੇਰਣਾ ਕਰਦੇ ਨੇ ਕਿ ਸਿੱਖਾ ਤੂੰ ਇਸ ਮਹੀਨੇ ਵਿੱਚ ਕਰਨਾ ਕੀ ਹੈ। ਉਂਝ ਤਾਂ ਸਾਰੇ ਮਹੀਨਿਆਂ ਅੰਦਰ ਹੀ ਸਤਿਗੁਰੂ ਜੀ ਨੇ ਸਾਨੂੰ ਪ੍ਰੇਰਣਾ ਜੁੜਨ ਦੀ ਦਿੱਤੀ ਹੈ, ਕਿਉਂਕਿ ਅਸੀਂ ਆਏ ਉਸ ਮਾਲਕ ਨਾਲ ਜੁੜਨ ਵਾਸਤੇ ਹਾਂ। ਬੜੇ ਚਿਰਾਂ ਤੋਂ ਚਿਰੰਕਾਲ ਪਾਈ ਦੁਰ ਲੱਭ ਦੇ ਨਾਮ ਵਿਹੂਣੀ ਹੋਈ ਖੇ, ਜੇ ਨਾਮ ਕੋਲ ਨਹੀਂ ਤੇ ਇਹ ਜਿਹੜੀ ਕਾਇਆ ਇਹ ਵੀ ਕਿਸੇ ਅਰਥ ਨਹੀਂ। ਨਾਮ ਦੇ ਨਾਲ ਹੀ ਜੁੜ ਕੇ ਉਸ ਨਾਮੀ ਨਾਲ ਜੁੜਿਆ ਜਾ ਸਕਦਾ ਹੈ। ਗੁਣ ਗਾਉਂਦਿਆਂ ਗਾਉਂਦਿਆਂ ਉਸ ਗੁਣੀ ਨਿਧਾਨ ਦਾ ਰੂਪ ਹੋਣਾ ਹੈ ਤੇ ਸਾਨੂੰ ਸਤਿਗੁਰੂ ਜੀ ਪ੍ਰੇਰਣਾ ਕਰਦੇ ਨੇ ਉਂਝ ਤਾਂ ਸਾਰੇ ਮਹੀਨਿਆਂ ਅੰਦਰ ਹੀ। ਪ੍ਰੇਰਣਾ ਪਾਤਸ਼ਾਹ ਜੀ ਨੇ ਇਹੀ ਕੀਤੀ ਕਿ ਅਸੀਂ ਆਪਣੇ ਮੂਲ ਨਾਲੋਂ ਵਿਛੜੇ ਹੋਏ ਹਾਂ ਤੇ ਆਏ ਆ ਇਸ ਮਨੁੱਖਾ ਜਨਮ ਅੰਦਰ ਕਿਤੇ ਸਾਡਾ ਮਿਲਣਾ ਹੋ ਜਾਏ, ਕਿਤੇ ਜੁੜਨਾ ਹੋ ਜਾਏ। ਪੜ੍ਹਦੇ ਹਾਂ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਚਿਰਾਂ ਬਾਅਦ ਫਿਰ ਇਹ ਮਨੁੱਖਾ ਦੇਹੀ ਮਿਲੀ, ਕਿਤੇ ਜਪਦਿਆਂ ਜਪਦਿਆਂ ਉਹਦਾ ਰੂਪ ਹੋ ਜਾਈਏ। ਪੜ੍ਹਦੇ ਰੋਜ਼ ਹੀ ਆ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਉਸ ਮਾਲਕ ਲਈ ਸਿਫਤ ਸਲਾਹ ਕਰ ਨਾਮ ਜਪ, ਕਿਸ ਤਰ੍ਹਾਂ ਸਤ ਸੰਗਤ ਵਿੱਚ ਆ ਕੇ। ਸਾਰੇ ਮਹੀਨਿਆਂ ਅੰਦਰ ਪ੍ਰੇਰਣਾ ਹੈ ਕਿਉਂਕਿ ਅਸੀਂ ਵਿਛੜੇ ਹਾਂ। ਵਿਛੜ ਕਿਵੇਂ ਗਏ? ਮੇਰੇ ਪਾਤਸ਼ਾਹ ਜੀ ਬਾਰਾਂ ਮਾਹ ਅੰਦਰ ਹੀ ਬਖਸ਼ਿਸ਼ ਕਰਦੇ ਨੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਕਹਿੰਦੇ ਨੇ ਆਪਣੇ ਕਰਮਾਂ ਕਰਕੇ ਅਸੀਂ ਵਾਹਿਗੁਰੂ ਤੇਰੇ ਨਾਲੋਂ ਵਿਛੜ ਗਏ, ਪਰ ਹੁਣ ਤੁਸੀਂ ਕਿਰਪਾ ਕਰੋ ਤੇ ਤਾਂ ਮਿਲਾਪ ਹੋ ਸਕਦਾ। ਉਸ ਤਰ੍ਹਾਂ ਨਹੀਂ, ਇੱਕ ਬੇਨਤੀ ਮੈਂ ਹੋਰ ਕਰਾਂ। ਅੱਜ ਜਿੱਥੇ ਸੰਗਰਾਂਦ ਦਾ ਦਿਨ ਹੈ, ਸਾਵਣ ਮਹੀਨੇ ਦੀ ਸੰਗਰਾਂਦ ਦਾ ਦਿਨ ਹੈ, ਉੱਥੇ ਨਾਲ ਹੀ ਉਹ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਨੇ ਆਪਣੀ ਖੋਪੜੀ ਤੇ ਲਵਾ ਲਈ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਿੱਤੀ ਹੋਈ ਇਹ ਸਿੱਖੀ, ਇਹ ਕੇਸ ਕਤਲ ਨਹੀਂ ਕਰਵਾਏ। ਉਹਨਾਂ ਦਾ ਸ਼ਹਾਦਤ ਦਾ ਵੀ ਦਿਨ ਹੈ। ਔਰ ਗੁਰੂ ਸਵਾਰਿਓ, ਅਸੀਂ ਅਰਦਾਸ ਵਿੱਚ ਰੋਜ਼ ਇਹ ਸ਼ਬਦ, ਹਰੇਕ ਗੁਰਸਿੱਖ ਕਹਿੰਦਾ ਹੈ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਕਮਾਲ ਦੀ ਗੱਲ ਹੈ, ਇਹ ਸ਼ਬਦ ਕਿਉਂ ਕਹਿ ਦਿੱਤੇ ਕਿ ਸਿੱਖੀ ਕੇਸਾਂ ਸਵਾਸਾਂ ਨਾਲ? ਕਿਉਂਕਿ ਜਿਵੇਂ ਜੀਵਨ ਦਾ ਸੰਬੰਧ ਸਵਾਸਾਂ ਨਾਲ ਹੈ, ਜੇ ਸਵਾਸ ਨਹੀਂ ਤੇ ਜੀਵਨ ਨਹੀਂ ਰਹਿ ਸਕਦਾ, ਇਸੇ ਤਰ੍ਹਾਂ ਹੀ ਜੇ ਕੇਸ ਨਹੀਂ ਤੇ ਸਿੱਖੀ ਵੀ ਨਹੀਂ ਰਹਿ ਸਕਦੀ। ਸਿੱਖੀ ਦਾ ਸੰਬੰਧ ਕੇਸਾਂ ਨਾਲ ਹੈ, ਕੇਸਾਂ ਤੋਂ ਬਗੈਰ ਨਹੀਂ। ਖੈਰ, ਮੈਂ ਬੇਨਤੀ ਕਰਾਂ ਮੇਰੇ ਪਾਤਸ਼ਾਹ ਜੀ, ਅੱਜ ਦੇ ਮਹੀਨੇ ਅੰਦਰ ਇਹ ਬਖਸ਼ਿਸ਼ ਕਰਦੇ ਨੇ, ਵਾਹਿਗੁਰੂ ਜੀ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ, ਬਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ, ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ, ਵਣ ਤ੍ਰਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ, ਹਰ ਮਿਲਣੇ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ, ਜਿਨੇ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਹਾਰ, ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਣ ਹਾਰ, ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ। ਗੁਰੂ ਸਵਾਰਿਓ, ਇੱਕ ਵਾਰੀ ਕਰੋ ਰਸਨਾ ਪਵਿੱਤਰ ਪਿਆਰ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਸਾਵਣ ਦੇ ਮਹੀਨੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਕਿ ਸਾਵਣ ਦਾ ਜਦੋਂ ਮਹੀਨਾ ਆਉਂਦਾ ਨਾ, ਪਹਿਲਾਂ ਤੇ ਜੇਠ ਹਾੜ ਦੀਆਂ ਧੁੱਪਾਂ ਜਿਹੜੀਆਂ ਕਿ ਪੂਰੀ ਬਨਸਪਤੀ ਨੂੰ ਵੀ ਇੰਨੀ ਗਰਮੀ ਹੁੰਦੀ ਹੈ ਕਿ ਸਾਰੀ ਬਨਸਪਤੀ ਵੀ ਸੌਂ ਜਾਂਦੀ ਹੈ, ਸੜ ਜਾਂਦੀ ਹੈ। ਪਰ ਜਦੋਂ ਸਾਵਣ ਦੇ ਮਹੀਨੇ ਦੀਆਂ ਠੰਡੀਆਂ ਫੁਹਾਰਾਂ ਆਉਂਦੀਆਂ ਨੇ, ਇਹ ਫਿਰ ਪੂਰੀ ਬਨਸਪਤੀ ਜਿਹੜੀ ਹੈ ਨਾ, ਉਹ ਮੌਲਦੀ ਹੈ। ਹਰੇਕ ਜੀਵ ਉਸ ਦੇ ਅੰਦਰ ਠੰਡ ਪੈਂਦੀ ਹੈ, ਔਰ ਇਸ ਤਨ ਤੇ ਮੌਸਮ ਦਾ ਬੜਾ ਅਸਰ ਹੁੰਦਾ ਹੈ, ਪ੍ਰਭਾਵ ਹੈ ਇਸ ਤਨ ਤੇ ਮੌਸਮ ਦਾ। ਤੋ ਮੇਰੇ ਪਾਤਸ਼ਾਹ ਜੀ ਅੱਜ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਸਾਵਣ ਦੇ ਮਹੀਨੇ ਅੰਦਰ ਉਹ ਜੀਵ ਇਸਤਰੀ, ਇੱਥੇ ਕਾਮਣੀ ਦਾ ਅਰਥ ਹੈ ਜੀਵ ਇਸਤਰੀ, ਖੇੜੇ ਵਿੱਚ ਆ ਗਈ। ਜਿਹੜਾ ਤਨ ਇੰਨਾ ਮੁਰਝਾਇਆ ਸੀ, ਪਹਿਲਾਂ ਇੰਨਾ ਪ੍ਰਭਾਵ ਸੀ ਗਰਮੀ ਦਾ, ਪਰ ਜਦੋਂ ਮਾਲਕ ਨੇ ਕਿਰਪਾ ਕੀਤੀ, ਸਾਵਣ ਦਾ ਮਹੀਨਾ ਚੜਿਆ, ਸਾਉਣ ਦੀਆਂ ਝੜੀਆਂ ਲੱਗੀਆਂ, ਇਸ ਨੇ ਆਪਣਾ ਰੰਗ ਵਿਖਾਇਆ। ਤੇ ਸਾਹਿਬ ਜੀ ਕਹਿੰਦੇ ਨੇ ਸਾਵਣ ਸਰਸੀ ਕਾਮਣੀ। ਹੁਣ ਸਰਸੀ ਤੋਂ ਕੀ ਭਾਵ ਹੈ? ਕਈ ਵਾਰੀ ਨਾ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਉਸ ਵੇਲੇ ਅਸੀਂ ਇਹ ਸਮਝ ਲੈਂਦੇ ਹਾਂ, ਕਈਆਂ ਨੇ ਭੁਲੇਖਾ ਪਾਉਣ ਦਾ ਯਤਨ ਕੀਤਾ ਕਿ ਸੰਤ ਜਿਹੜੇ ਨੇ ਨਾ ਉਹਨਾਂ ਦਾ ਤੇ ਟਿਕਾਣਾ ਹੀ ਸਰਸੇ ਵਿੱਚ ਹੈ, ਅਸਲੀ ਸੰਤ ਤੇ ਸਰਸੇ ਵਿੱਚ ਹੀ ਬੈਠੇ ਹੋਏ ਨੇ। ਨਹੀਂ ਪਿਆਰਿਓ, ਇੱਥੇ ਕਿਸੇ ਸ਼ਹਿਰ ਦਾ ਨਾਮ ਨਹੀਂ। ਫਿਰ ਸਰਸੀ ਤੋਂ ਕੀ ਭਾਵ ਹੈ? ਇੱਕ ਤਾਂ ਹੈ, ਵਿਦਵਾਨਾਂ ਨੇ ਅਰਥ ਕੀਤਾ ਕਿ ਸਰਸੇ ਰਸ ਸਹਿਤ, ਤੇ ਦੂਸਰਾ ਜੋ ਦਾਸ ਨੂੰ, ਦਾਸ ਦੇ ਸਤਿਕਾਰਯੋਗ ਪਿਤਾ ਜੀ, ਪੰਥ ਦੀ ਮਹਾਨ ਸ਼ਖਸੀਅਤ, ਉਹਨਾਂ ਦੀ ਰਚਨਾ ਤੋਂ ਸੁਣਨ ਦਾ ਇੱਕ ਵਾਰੀ ਮੌਕਾ ਮਿਲਿਆ ਤੇ ਉਹਨਾਂ ਨੇ ਇਹ ਅਰਥ ਕੀਤਾ ਕਿ ਸਰਸੀ ਤੋਂ ਭਾਵ ਹੁੰਦਾ ਹੈ ਖੇੜਾ, ਖਿੜਨਾ। ਪੁਰਾਣੇ ਬਜ਼ੁਰਗ ਕਿਹਾ ਕਰਦੇ ਸਨ ਕਿ ਅਜੇ ਕਪਾਹ ਸਰਸੀ ਏ ਕਿ ਨਹੀਂ, ਭਾਵ ਕਿ ਅਜੇ ਕਪਾਹ ਖਿੜੀ ਏ ਕਿ ਨਹੀਂ, ਅਜੇ ਸਰੋਂ ਸਰਸੀ ਏ ਕਿ ਨਹੀਂ, ਸਰੋਂ ਅਜੇ ਖੇੜੇ ਵਿੱਚ ਆਈ ਏ ਕਿ ਨਹੀਂ। ਇਹ ਸਾਡੀ ਇੱਕ ਬੋਲੀ ਹੈ। ਤੋ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਜਿਹਦਾ ਉਸ ਮਾਲਕ ਦੇ ਚਰਨਾਂ ਦੇ ਨਾਲ ਪਿਆਰ ਬਣ ਜਾਂਦਾ ਹੈ, ਉਹ ਸਾਵਣ ਦੇ ਮਹੀਨੇ ਵਿੱਚ ਉਹਨਾਂ ਦਾ ਅੰਦਰ ਖੇੜੇ ਵਿੱਚ ਆ ਜਾਂਦਾ ਹੈ, ਖੁਸ਼ੀ ਵਿੱਚ ਆ ਜਾਂਦਾ ਹੈ। ਮਨ ਤਨ ਰਤਾ ਸੱਚ ਰੰਗ, ਇੱਕੋ ਨਾਮ ਆਧਾਰ। ਕਹਿੰਦੇ ਨੇ ਜਗਤ ਵਿੱਚ ਲੋਕੀ ਆਸਰੇ ਬੜੇ ਲੱਭਦੇ ਨੇ, ਕਿਸੇ ਨੂੰ ਧੀਆਂ ਪੁੱਤਰਾਂ ਦਾ ਆਸਰਾ, ਕਿਸੇ ਨੂੰ ਭੈਣ ਭਰਾਵਾਂ ਦਾ ਆਸਰਾ, ਕਿਸੇ ਨੂੰ ਰਿਸ਼ਤੇਦਾਰਾਂ ਦਾ ਆਸਰਾ, ਕਿਸੇ ਨੂੰ ਧਨ ਦੌਲਤ ਦਾ ਆਸਰਾ, ਕਿਸੇ ਨੂੰ ਆਪਣੀ ਪਦਵੀ ਦਾ ਬੜਾ ਮਾਣ ਹੁੰਦਾ ਹੈ। ਬੜੇ ਆਸਰੇ ਨੇ, ਬੜੇ ਸਹਾਰੇ ਨੇ, ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਇੱਕੋ ਹੀ ਆਸਰਾ ਹੈ, ਨਾਮ ਤੇਰਾ ਆਧਾਰ ਮੇਰਾ। ਜਿਉ ਫੂਲ ਜਈ ਹੈ ਨਾਰ, ਕਹਿ ਕਬੀਰ ਗੁਲਾਮ ਘਰ ਕਾ, ਜੀ ਆਏ ਭਾਵੇਂ ਮਾਰ। ਜਿਵੇਂ ਫੁੱਲ ਨੂੰ ਪਾਣੀ ਦਾ ਆਸਰਾ ਹੈ, ਪਾਣੀ ਨਾ ਹੋਵੇ ਤੇ ਫੁੱਲ ਦਾ ਜੀਵਨ ਸਮਾਪਤ। ਇਸੇ ਤਰ੍ਹਾਂ ਹੀ ਕਹਿੰਦੇ ਨੇ ਕਿ ਜਿਹੜੇ ਰੱਬ ਦੇ ਪਿਆਰੇ ਨੇ ਨਾ ਉਹਨਾਂ ਨੂੰ ਨਾਮ ਦਾ ਆਸਰਾ ਹੈ, ਉਹ ਨਾਮ ਦੇ ਆਸਰੇ ਤੇ ਜਿਉਂਦੇ ਨੇ, ਉਹਨਾਂ ਨੂੰ ਨਾਮ ਦਾ ਆਧਾਰ ਹੈ। ਮਨ ਤਨ ਰਤਾ ਸੱਚ ਰੰਗ, ਇੱਕੋ ਨਾਮ ਆਧਾਰ। ਉਹਨਾਂ ਦਾ ਮਨ ਵੀ ਤੇ ਤਨ ਵੀ ਉਸ ਸੱਚ ਦੇ ਰੰਗ ਵਿੱਚ ਰੰਗਿਆ ਗਿਆ, ਔਰ ਉਹਨਾਂ ਨੂੰ ਆਸਰਾ ਵੀ ਕੇਵਲ ਨਾਮ ਦਾ ਹੈ, ਆਸਰਾ ਕੇਵਲ ਉਸ ਪਰਮਾਤਮਾ ਦਾ ਹੀ ਹੈ। ਵਿਖਿਆ ਰੰਗ ਕੁੜਾਵਿਆ, ਦਿਸਣ ਸਭੇ ਸ਼ਾਰ। ਕਹਿੰਦੇ ਨੇ ਬਾਕੀ ਜਿਹੜੇ ਨੇ ਨਾ ਇਹ ਮਾਇਆ ਦੇ ਰੰਗ, ਆਮ ਤੌਰ ਤੇ ਮਨੁੱਖ ਇਹਨਾਂ ਰਸਾਂ ਕਸਾਂ ਵਿੱਚ, ਰੰਗ ਤਮਾਸ਼ਿਆਂ ਵਿੱਚ ਹੀ ਜੀਵਨ ਬਰਬਾਦ ਕਰਕੇ ਚਲਾ ਜਾਂਦਾ ਹੈ। ਪਰ ਪਾਤਸ਼ਾਹ ਜੀ ਇੱਥੇ ਬਖਸ਼ਿਸ਼ ਪੈ ਕਰਦੇ ਨੇ, ਵਿਖਿਆ ਰੰਗ ਕੁੜਾਵਿਆ, ਦਿਸਣ ਸਭੇ ਸ਼ਾਰ, ਇਹ ਹੁਣ ਸਾਰੇ ਛਾਰ ਤੋਂ ਭਾਵ ਹੈ ਸਵਾਹ, ਇਹ ਹੁਣ ਸਾਰੇ ਸਵਾਹ ਵਰਗੇ ਨਜ਼ਰ ਆਉਂਦੇ ਨੇ, ਸਾਰੇ ਰਿਸ਼ਤੇ ਨਾਤੇ ਇਹ ਰੰਗ ਤਮਾਸ਼ੇ ਇਹ ਬਿਲਕੁਲ ਛਾਰ ਸਵਾਹ ਵਰਗੇ ਨਜ਼ਰ ਆਉਂਦੇ ਨੇ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ, ਕਹਿੰਦੇ ਨੇ ਹਰ ਅੰਮ੍ਰਿਤ, ਅੰਮ੍ਰਿਤ ਤੋਂ ਭਾਵ ਹੈ ਆਤਮਕ ਜੀਵਨ ਦੇਣ ਵਾਲੀ, ਕੀ ਉਹ ਨਾਮ ਦੀ ਬੂੰਦ, ਨਾਮ ਦੀ ਕਣੀ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਈ ਹੈ ਨਾ ਮੇਰੇ ਪਾਤਸ਼ਾਹ ਜੀ, ਕਹਿੰਦੇ ਨੇ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ। ਇਹ ਹਰੇਕ ਦੇ ਵਸ ਦੀ ਗੱਲ ਨਹੀਂ ਜੇ, ਹਰੇਕ ਮਨੁੱਖ ਨਾਮ ਵੀ ਨਹੀਂ ਜੇ ਜਪ ਸਕਦਾ, ਇਹ ਬੂੰਦ ਹਰੇਕ ਨੂੰ ਪ੍ਰਾਪਤ ਨਹੀਂ ਹੁੰਦੀ। ਕਿਸ ਤਰ੍ਹਾਂ ਹੁੰਦੀ ਇਹ? ਮਿਲ ਸਾਧੂ, ਇੱਥੇ ਸਾਧੂ ਦਾ ਅਰਥ ਹੈ ਗੁਰੂ, ਗੁਰੂ ਦੀ ਸੰਗਤ ਵਿੱਚ ਆ ਕੇ ਜਿਨ੍ਹਾਂ ਨੂੰ ਇਹ ਨਾਮ ਦੀ ਬੂੰਦ ਪ੍ਰਾਪਤ ਹੋ ਗਈ ਉਹ ਪੀਣ ਦੇ ਯੋਗ ਹੋ ਜਾਂਦੇ ਨੇ। ਮਿਲ ਸਾਧੂ ਪੀਵਣ ਹਾਰ, ਭਾਵ ਕਿ ਉਹ ਹੀ ਇਸ ਨਾਮ ਰੂਪੀ ਬੂੰਦ ਨੂੰ ਪੀਣ ਦੇ ਯੋਗ ਹੋ ਜਾਂਦੇ ਨੇ। ਵਣ ਤਿੰਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ, ਕਹਿੰਦੇ ਨੇ ਜੰਗਲ ਬਨਸਪਤੀ ਜਿਸ ਮਾਲਕ ਦੇ ਨਾਲ ਸਾਰਾ ਕੁਝ ਖੇੜੇ ਵਿੱਚ ਆ ਗਿਆ, ਜਿਹਦੇ ਨਾਲ ਸਾਰੀ ਬਨਸਪਤੀ ਮੌਲਦੀ ਹੈ। ਸਾਹਿਬ ਜੀ ਕਹਿੰਦੇ ਨੇ ਔਰ ਉਹ ਪਰਮਾਤਮਾ ਸਮਰੱਥ, ਹਰੇਕ ਤਰ੍ਹਾਂ ਦੀ ਜੋ ਸਮਰੱਥਾ ਰੱਖਣ ਵਾਲਾ ਹੈ, ਪੁਰਖ ਤੋਂ ਭਾਵ ਹੈ ਜਿਹੜਾ ਸਾਰੇ ਥਾਵਾਂ ਤੇ ਪੂਰਿਆ ਹੋਇਆ, ਅਪਾਰ ਜਿਹੜਾ ਬੇਅੰਤ ਹੈ, ਜਿਸ ਦਾ ਪਾਰਾਵਾਰ ਹੀ ਕੋਈ ਨਹੀਂ, ਜਿਸ ਦਾ ਕੋਈ ਦੂਜਾ ਪਾਸਾ ਕੋਈ ਬਿਆਨ ਹੀ ਨਹੀਂ ਕਰ ਸਕਦਾ। ਮੇਰੇ ਪਾਤਸ਼ਾਹ ਜੀ ਇੱਥੇ ਬਖਸ਼ਿਸ਼ ਕਰਦੇ ਨੇ ਉਹ ਪਰਮਾਤਮਾ ਜਿਹਦੀ ਕਿਰਪਾ ਦੇ ਨਾਲ ਵਣ ਤਿੰਨ ਪ੍ਰਭ ਸੰਗ ਮੌਲਿਆ, ਪ੍ਰਭੂ ਦੀ ਕਿਰਪਾ ਦੇ ਨਾਲ ਜਿਹੜਾ ਸਾਰੇ ਥਾਵਾਂ ਤੇ ਪੂਰਿਆ ਹੋਇਆ ਹੈ, ਸਮਰੱਥ ਸਮਰੱਥਾ ਰੱਖਣ ਵਾਲਾ, ਹਰੇਕ ਚੀਜ਼ ਦੀ ਸਮਰੱਥਾ ਰੱਖਣ ਵਾਲਾ, ਜਿਹਦਾ ਪਾਰਾਵਾਰ ਹੀ ਕੋਈ ਨਹੀਂ, ਔਰ ਉਹ ਪਰਿਪੂਰਨ ਪਰਮਾਤਮਾ ਉਸ ਨੂੰ ਮਿਲਣ ਵਾਸਤੇ ਮੇਰਾ ਵੀ ਮਨ ਲੋਚਦਾ, ਮੇਰਾ ਵੀ ਜੀ ਕਰਦਾ, ਜਿਹਦੇ ਵਿੱਚ ਇੰਨੇ ਗੁਣ ਨੇ, ਇੰਨੀਆਂ ਖੂਬੀਆਂ ਨੇ, ਕਿਤੇ ਉਹਦੇ ਨਾਲ ਮੇਰਾ ਵੀ ਮਿਲਾਪ ਹੋ ਜਾਏ। ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ, ਔਰ ਕਹਿੰਦੇ ਨੇ ਮਨ ਤੇ ਕਰਦਾ ਉਸ ਨੂੰ ਮਿਲਣ ਲਈ, ਪਰ ਉਹਦੀ ਕਿਰਪਾ ਤੋਂ ਬਗੈਰ, ਕਰਮ ਦਾ ਭਾਵ ਹੈ ਬਖਸ਼ਿਸ਼, ਜੇ ਉਹਦੀ ਬਖਸ਼ਿਸ਼ ਨਾ ਹੋਵੇ ਤੇ ਕਹਿੰਦੇ ਨੇ ਫਿਰ ਪ੍ਰਾਪਤੀ ਵੀ ਨਹੀਂ ਹੋ ਸਕਦੀ। ਉਸ ਮਾਲਕ ਦੀ ਪ੍ਰਾਪਤੀ ਉਹਦੀ ਕਿਰਪਾ ਦੁਆਰਾ ਹੀ ਹੋ ਸਕਦੀ ਹੈ। ਤੋ ਸਹਿ ਬਖਸ਼ਿਸ਼ ਕਰਦੇ ਨੇ ਜਿੰਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਹਾਰ, ਕਹਿੰਦੇ ਨੇ ਜਿੰਨਾ ਜੀਵ ਇਸਤਰੀਆਂ ਨੇ ਉਸ ਪਰਿਪੂਰਨ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਮੈਂ ਉਹਨਾਂ ਤੋਂ ਸਦਕੇ ਮੈਂ ਉਹਨਾਂ ਤੋਂ ਬਲਹਾਰ ਜਾਂਦੇ ਹਾਂ। ਸਾਵਣ ਤਿੰਨਾ ਸੁਹਾਗਣੀ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਣ ਹਾਰ। ਹੇ ਨਾਨਕ ਆਖ, ਹੇ ਪਰਮਾਤਮਾ ਕਿਰਪਾ ਕਰੋ। ਦੇਖੋ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਜਦੋਂ ਨਾਮ ਇਹ ਮੋਹਰ ਹੈ ਨਾਨਕ ਨਾਮ ਦੀ, ਪਰ ਮੈਂ ਇੱਕ ਬੇਨਤੀ ਕਰਾਂ, ਇੱਥੇ ਸਾਨੂੰ ਵੀ ਹੁਕਮ ਹੈ ਕਿ ਸਿੱਖਾ ਜਦੋਂ ਤੂੰ ਬਾਣੀ ਪੜ੍ਹਨਾ ਨਾ, ਉਸ ਵੇਲੇ ਤੂੰ ਆਪਣੇ ਆਪ ਨੂੰ ਉੱਥੇ ਖੜਾ ਕਰਕੇ ਵੇਖੀ, ਜਦੋਂ ਬਾਣੀ ਪੜੇਗਾ ਉਦੋਂ ਇਹ ਸਮਝ ਲੈ ਕਿ ਇਹ ਬੇਨਤੀ ਤੂੰ ਹੀ ਕਰ ਰਿਹਾ ਹੈ। ਔਰ ਕੀ ਕਰ ਰਿਹਾ ਬੇਨਤੀ? ਨਾਨਕ ਹਰ ਜੀ ਮਾਇਆ ਕਰ, ਮਾਇਆ ਤੋਂ ਭਾਵ ਹੈ ਕਿਰਪਾ ਕਰਨੀ, ਬਖਸ਼ਿਸ਼ ਕਰਨੀ, ਹੇ ਪਰਮਾਤਮਾ ਸਾਡੇ ਤੇ ਵੀ ਕਿਰਪਾ ਕਰੋ। ਸ਼ਬਦ ਸਵਾਰਨ ਹਾਰ, ਤੇਰਾ ਸ਼ਬਦ ਹੀ ਇਸ ਜਿਵਿਗੜੀ ਨੂੰ ਸਵਾਰ ਸਕਦਾ ਹੈ ਔਰ ਤੁਸੀਂ ਕਿਰਪਾ ਕਰੋ ਤੁਹਾਡੇ ਸ਼ਬਦ ਦੇ ਰਾਹੀਂ ਇਹ ਖੇਡ ਬਣਨੀ ਹੈ। ਸ਼ਬਦ ਤੋਂ ਬਗੈਰ ਗੱਲ ਨਹੀਂ ਬਣੇਗੀ। ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ। ਕਹਿੰਦੇ ਨੇ ਕਿ ਸਾਵਣ ਦੇ ਮਹੀਨਾ ਵਿੱਚ ਉਹ ਭਾਗਾਂ ਵਾਲੀਆਂ ਜੀਵ ਇਸਤਰੀਆਂ ਨੇ ਕਿਹੜੀਆਂ ਜਿਨ੍ਹਾਂ ਨੇ ਰਾਮ ਨਾਮ ਉਰਹਾਰ, ਜਿਨ੍ਹਾਂ ਨੇ ਰਾਮ ਦਾ ਨਾਮ ਆਪਣੇ ਹਿਰਦੇ ਵਿੱਚ ਟਿਕਾਇਆ ਔਰ ਇੱਥੇ ਹੀ ਬਸ ਨਹੀਂ ਉਸ ਨੂੰ ਆਪਣੇ ਗਲੇ ਦਾ ਹਾਰ ਵੀ ਬਣਾ ਲਿਆ। ਉਹ ਭਾਗਾਂ ਵਾਲੀਆਂ ਇਸਤਰੀਆਂ ਨੇ, ਉਹ ਜੀਵਨ ਵਿੱਚ ਉਹਨਾਂ ਦੇ ਖੇੜਾ ਤੇ ਖੁਸ਼ੀਆਂ ਆਉਂਦੀਆਂ ਨੇ ਤੇ ਗੁਰੂ ਸਵਾਰਿਓ ਜਿਹੜੇ ਉਸ ਨਾਮ ਨਾਲ ਜੁੜ ਜਾਂਦੇ ਨੇ ਨਾ ਉਸ ਦੀ ਵੀ ਸੁੱਖ ਵਿੱਚ ਰਹਿੰਦੇ ਨੇ, ਉਹਨਾਂ ਦੇ ਜੀਵਨ ਵਿੱਚ ਕਦੇ ਦੁੱਖ ਨਹੀਂ ਆਉਂਦਾ। ਉਹ ਇੱਕ ਵਾਰੀ ਸੱਚ ਨਾਲ ਜੁੜ ਗਏ, ਬਾਅਦ ਵਿੱਚ ਜਿੰਨਾ ਮਰਜ਼ੀ ਕੋਈ ਡੁਲਾਉਣ ਦਾ ਯਤਨ ਕਰੇ, ਕੋਈ ਡੁਲਾਉਣ ਦਾ ਯਤਨ ਕਰੇ, ਉਹਨਾਂ ਨੂੰ ਕਦੇ ਵੀ ਕੋਈ ਡੁਲਾ ਨਹੀਂ ਸਕਦਾ। ਦੋ ਹੀ ਤਰੀਕੇ ਹੁੰਦੇ ਨੇ ਕਿਸੇ ਮਨੁੱਖ ਨੂੰ ਆਪਣੇ ਮਿਸ਼ਨ ਤੋਂ, ਆਪਣੇ ਨਿਸ਼ਾਨੇ ਤੋਂ ਥੜਕਾਉਣ ਦੇ, ਜਾਂ ਤੇ ਉਸ ਨੂੰ ਕੋਈ ਲਾਲਚ ਦਿੱਤਾ ਜਾਂਦਾ ਹੈ, ਜਾਂ ਫਿਰ ਮੌਤ ਦਾ ਭੈ ਦਿੱਤਾ ਜਾਂਦਾ ਹੈ। ਪਰ ਇੱਕ ਅਦੀਬ ਨੇ ਬੜੀ ਪਿਆਰੀ ਬਾਤ ਕਹੀ ਹੈ। ਉਹ ਕਹਿੰਦੇ ਨੇ ਜਦ ਅਤ ਇਸ਼ਕ ਨੂੰ ਈਣ ਮਨਾਏ, ਜਾਂ ਮਾਇਆ ਜਾਂ ਮੌਤ ਵਿਖਾਏ, ਜਾਂ ਤੇ ਲਾਲਚ ਤੇ ਜਾਂ ਫਿਰ ਮੌਤ ਦਾ ਭੈ। ਜਦ ਅਤ ਇਸ਼ਕ ਨੂੰ ਈਣ ਮਨਾਏ, ਜਾਂ ਮਾਇਆ ਜਾਂ ਮੌਤ ਵਿਖਾਏ, ਪਰ ਜਦ ਆਸ਼ਕ ਮਾਇਆ ਠੁਕਰਾਏ, ਮੌਤ ਦਾ ਵੀ ਜੋ ਭੈ ਨਾ ਖਾਏ, ਉੱਥੇ ਕਾਤਲ ਹਰ ਜਾਂਦਾ ਏ, ਆਸ਼ਕ ਦੇ ਮਰ ਮੁੱਕਣ ਤੋਂ ਵੀ ਚੋਖਾ ਪਹਿਲਾਂ ਮਰ ਜਾਂਦਾ ਹੈ। ਕਹਿੰਦੇ ਨੇ ਉੱਥੇ ਫਿਰ ਕਾਤਲ ਦੀ ਮੌਤ ਹੋ ਜਾਂਦੀ ਹੈ, ਕਿਉਂਕਿ ਨਾ ਤੇ ਲਾਲਚ ਵਿੱਚ ਹੀ ਨਾ ਮੌਤ ਦਾ ਭੈ ਦੇ ਕੇ ਡੁਲਾ ਸਕੇ। ਐਸੇ ਹੀ ਉਹ ਮਹਾਨ ਸ਼ਹੀਦ ਨੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਨੇ ਆਪਣੀ ਖੋਪੜੀ ਲਵਾ ਲਈ ਪਰ ਕੇਸ ਕਤਲ ਨਹੀਂ ਹੋਣ ਦਿੱਤੇ। ਸਿੱਖੀ ਅੰਦਰ ਕੇਸਾਂ ਦੀ ਬੜੀ ਮਹਾਨਤਾ ਹੈ ਔਰ ਕੇਸ ਕਟਾਣੇ ਕਤਲ ਕਰਨ ਦੇ ਬਰਾਬਰ ਹੈ। ਇਸੇ ਕਰਕੇ ਮੇਰੇ ਕਲਗੀ ਵਾਲੇ ਪਾਤਸ਼ਾਹ ਜੀ ਨੇ ਸਾਨੂੰ ਇਹ ਕੇਸ ਬਖਸ਼ਿਸ਼ ਕੀਤੇ ਔਰ ਨਾਲ ਇੱਕ ਗੱਲ ਕਹੀ ਸੀ, ਔਰ ਮੈਂ ਵੀ ਬੇਨਤੀ ਕਰਾਂ ਕਿ ਸਿੱਖੀ ਹੈ ਹੀ ਕੇਸਾਂ ਦੇ ਨਾਲ ਹੈ। ਜੇ ਕੇਸ ਨਹੀਂ ਤੇ ਭਾਵੇਂ ਕੋਈ ਕਸ਼ਹਿਰਾ ਪਾ ਕੇ ਤੁਰਿਆ ਫਿਰੇ, ਕਿਸੇ ਨੇ ਗੁਰੂ ਗੋਬਿੰਦ ਸਿੰਘ ਦਾ ਸਿੰਘ ਨਹੀਂ ਆਖਣਾ। ਜੇ ਕੇਸ ਨਹੀਂ ਭਾਵੇਂ ਕੋਈ 3.5 ਫੁੱਟੀ ਕਿਰਪਾਨ ਪਾ ਕੇ ਤੁਰਿਆ ਫਿਰੇ, ਕਿਸੇ ਨੇ ਗੁਰੂ ਕਾ ਖਾਲਸਾ ਨਹੀਂ ਆਖਣਾ। ਜੇ ਕੇਸ ਨਹੀਂ ਭਾਵੇਂ ਕੋਈ ਕੜਾ ਪਾ ਕੇ ਤੁਰਿਆ ਫਿਰੇ, ਕਿਸੇ ਗੁਰੂ ਗੋਬਿੰਦ ਸਿੰਘ ਦਾ ਸਿੰਘ ਨਹੀਂ ਆਖਣਾ। ਸਿੱਖੀ ਤੇ ਹੈ ਹੀ ਕੇਸਾਂ ਦੇ ਨਾਲ ਹੈ। ਅਸੀਂ ਪੜ੍ਹਦੇ ਹਾਂ ਨਿਸ਼ਾਨੇ ਸਿੱਖੀ ਈ ਪੰਜ ਹਰਫ ਕਾਫ, ਹਰਗਜ ਨਾ ਬਾਸ਼ਤ ਈ ਪੰਜ ਮਾਫ। ਇਹ ਸਿੱਖੀ ਦੀਆਂ ਜਿਹੜੀਆਂ ਪੰਜ ਨਿਸ਼ਾਨੀਆਂ ਨੇ ਉਹਨਾਂ ਚੋਂ ਇੱਕ ਨੂੰ ਵੀ ਮੁਆਫ ਨਹੀਂ ਕੀਤਾ ਜਾ ਸਕਦਾ। ਕਿਹੜੀਆਂ ਕਿਹੜੀਆਂ ਨਿਸ਼ਾਨੇ ਸਿੱਖੀ ਈ ਪੰਜ ਹਰਫ ਕਾਫ, ਹਰਗਜ ਨਾ ਬਾਸ਼ਿਤ ਈ ਪੰਜ ਮਾਫ। ਇਹਨਾਂ ਪੰਜਾਂ ਚੋਂ ਇੱਕ ਵੀ ਮੁਆਫ ਨਹੀਂ ਕੀਤਾ ਜਾ ਸਕਦਾ। ਕੜਾ ਕਾਰ ਦੋ ਕੱਛ ਕੰਗਾ ਬਿਦਾਂ, ਬਿਲਾ ਕੇ ਸਹੇ ਚਸਤ ਜੁਮਲਾ ਨਿਸ਼ਾ। ਕਹਿੰਦੇ ਨੇ ਕੜਾ ਹੈ, ਕਾਰ ਦੋ ਕਿਰਪਾਨ ਹੈ, ਕੰਗਾ ਹੈ, ਕਸ਼ਹਿਰਾ ਹੈ, ਪਰ ਜੇ ਕੇਸ ਨਹੀਂ ਤੇ ਇਹਨਾਂ ਚੌਵਾਂ ਦੀ ਵੀ ਕੌਡੀ ਕੀਮਤ ਨਹੀਂ ਜੇ। ਸਿੱਖੀ ਤੇ ਹੈ ਹੀ ਕੇਸਾਂ ਦੇ ਨਾਲ ਹੈ, ਪਰ ਮਾਫ ਕਰਨਾ ਅੱਜ ਜਿਹੜੀ ਸਾਡੀ ਹਾਲਤ ਹੈ ਨਾ, ਅੱਜ ਤੇ ਬਹੁਤ ਪਤਤ ਪੁਣਾ ਇੰਨਾ ਕੁ ਵੱਧਦਾ ਜਾ ਰਿਹਾ ਕਿ ਸਰਦਾਰਾਂ ਦੇ ਮੁੰਡੇ ਵੀ ਨਾ ਸਿਰ ਤੇ ਕੇਸ ਰਹੇ, ਨਾ ਮੂੰਹ ਤੇ ਦਾੜੀਆਂ ਰਹੀਆਂ। ਔਰ ਬਦਕਿਸਮਤੀ ਕਿ ਅਸੀਂ ਆਪਣੀਆਂ ਗੱਡੀਆਂ ਦੇ ਟਰਾਲੀਆਂ ਦੇ ਪਿੱਛੇ ਸਾਨੂੰ ਲਿਖਾਣਾ ਪੈਂਦਾ ਕਿ ਪੁੱਤ ਸਰਦਾਰਾਂ ਦੇ, ਉਸ ਤਰ੍ਹਾਂ ਨਹੀਂ ਪਤਾ ਲੱਗਦਾ ਕਿ ਕਿਹਨਾਂ ਦੇ ਤੁਰੇ ਫਿਰਦੇ ਨੇ, ਕਿਉਂਕਿ ਕੇਸਾਂ ਦੇ ਨਾਲ ਹੀ ਤੇ ਸਿੱਖੀ ਸੀ। ਬੜੀ ਮਹਾਨਤਾ ਕੇਸਾਂ ਦੀ, ਜਿੱਥੇ ਪੰਜ ਕਕਾਰਾਂ ਦਾ ਜ਼ਿਕਰ ਕਰਦਿਆਂ ਇੱਕ ਸ਼ਾਇਰ ਨੇ ਕਿਹਾ, ਉਹ ਕਹਿੰਦੇ ਨੇ ਦੇਖ ਕੇ ਕੇਸ, ਦਸਮੇਸ਼ ਨੇ ਕਿਹਾ ਮੂੰਹ ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ। ਇਹ ਸਰਦਾਰੀ ਕੇਸਾਂ ਨਾਲ ਹੈ। ਦੇਖ ਕੇ ਕੇਸ, ਦਸਮੇਸ਼ ਨੇ ਕਿਹਾ ਮੂੰਹ ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ। ਕੰਘਾ ਫੇਰਦੇ ਸਦਾ ਖਿਆਲ ਰੱਖਣਾ, ਕਦੇ ਫਿਰਨੀਆਂ ਸਿਰਾਂ ਤੇ ਆ ਰਹੀਆਂ ਨੇ। ਉੱਠੇ ਹੱਥ ਨਾ ਕਿਸੇ ਗਰੀਬ ਉੱਤੇ, ਕੜਾ ਨਹੀਂ ਕੜੀਆਂ ਗਈਆਂ ਮਾਰੀਆਂ ਨੇ। ਕਸ਼ਹਿਰਾ ਕੀ ਇਹ ਜੱਤ ਤੇ ਸੱਤ ਦੇ ਕੇ, ਦਿੱਤੀਆਂ ਸਦਾ ਮਜ਼ਲੂਮਾਂ ਦੀ ਢਾਲ ਬਣ ਕੇ, ਇਸੇ ਲਈ ਕਿਰਪਾਨ ਦਾ ਦਾਨ ਕੀਤਾ। ਡਰਦਾ ਰਹੇਗਾ ਕਾਲ ਵੀ ਤੁਸਾਂ ਕੋਲੋਂ, ਖੰਡੇ ਤਾਰ ਅੰਮ੍ਰਿਤ ਜਿੰਨਾ ਪਾਣ ਕੀਤਾ, ਉਹਨਾਂ ਦੇ ਨੇੜੇ ਤੇ ਮੌਤ ਵੀ ਨਹੀਂ ਆਉਂਦੀ। ਇਹੀ ਕਾਰਨ ਹੈ ਕਿ ਅਬਦਾਲੀ ਨੇ ਪੁੱਛਿਆ ਸੀ ਨਾ ਵੀ ਇਹ ਕੌਣ ਨੇ, ਇਹਨਾਂ ਨੂੰ ਇੰਨਾ ਮਿਟਾਉਣ ਦਾ ਯਤਨ ਕੀਤਾ ਹੈ ਫਿਰ ਨਹੀਂ ਮਿਟਦੇ, ਇਹਦਾ ਕਾਰਨ ਕੀ ਹੈ? ਤੇ ਜਵਾਬ ਮਿਲਿਆ, ਕਹਿਣ ਲੱਗੇ ਮੁਰਸ਼ਦ ਇਨ ਕਾ ਵਲੀ ਪਇਓ ਹੈ, ਇਨ ਕੋ ਆਬੇ ਹਯਾਤ ਦਇਓ ਹੈ, ਐਸੀ ਗਇਓ ਕਲਾਮ ਬਤਾਏ ਹੈ, ਜਿਸੇ ਸੁਦਾ ਬਣਾਏ ਲਏ ਹੈ। ਇਹ ਅੰਮ੍ਰਿਤ ਤਿਆਰ ਕਰ ਲੈਂਦੇ ਨੇ ਤੇ ਪੁੱਛਿਆ ਵੀ ਉਸ ਅੰਮ੍ਰਿਤ ਦਾ ਕੋਈ ਅਸਰ ਵੀ ਹੈ, ਤੇ ਬੜਾ ਪਿਆਰਾ ਜਵਾਬ ਮਿਲਿਆ। ਕਹਿਣ ਲੱਗੇ ਹਾਂ, ਗਜ਼ਬ ਅਸਰ ਤਿਸ ਕਾ ਹਮ ਦੇਖਾ, ਬੁਝ ਦਿਲ ਹੋਵਤ ਸਿੰਘ ਬਸੇਖਾ। ਕਹਿੰਦੇ ਨੇ ਜਿਹੜੇ ਬੁਝ ਦਿਲ ਵੀ ਨੇ ਨਾ, ਉਹ ਵੀ ਜਦੋਂ ਅੰਮ੍ਰਿਤ ਦੀਆਂ ਦੋ ਬੂੰਦਾਂ ਛਕ ਲੈਂਦੇ ਨੇ, ਉਹ ਫਿਰ ਸ਼ੇਰ ਬਣ ਜਾਂਦੇ ਨੇ। ਬੁਝ ਦਿਲ ਹੋਵਤ ਸਿੰਘ ਬਸੇਖਾ। ਔਰ ਇੱਥੇ ਬਸ ਨਹੀਂ, ਅਵਰ ਸਭਨ ਕੋ ਜੀਵ ਚਰਾਸੀ, ਮਾਨ ਤੇ ਆਪ ਤਾਏ ਅਵਨਾਸੀ। ਕਹਿੰਦੇ ਨੇ ਬਾਕੀਆਂ ਨੂੰ ਤੇ ਚੁਰਾਸੀ ਦਾ ਮਾਲ ਹੀ ਸਮਝਦੇ ਨੇ, ਪਰ ਆਪਣੇ ਆਪ ਨੂੰ ਅਵਨਾਸ਼ੀ ਭਾਵ ਜਿਹੜਾ ਕਦੇ ਨਾਸ਼ ਹੋਣ ਵਾਲਾ ਨਹੀਂ। ਔਰ ਇਹ ਹਕੀਕਤ ਹੈ ਕਿ ਜਿਹੜਾ ਖਾਲਸਾ ਹੈ ਨਾ, ਮਿਟਾਉਣ ਵਾਲੇ ਮਿਟ ਜਾਣਗੇ ਪਰ ਖਾਲਸਾ ਕਦੇ ਨਹੀਂ ਜੇ ਮਿਟ ਸਕਦਾ। ਖਾਲਸਾ ਜੁਗੋ ਜੁਗ ਅਟਲ ਹੈ, ਇਹਨੂੰ ਕਦੇ ਕੋਈ ਮਿਟਾ ਨਹੀਂ ਸਕਦਾ। ਔਰ ਮੈਂ ਬੇਨਤੀ ਕਰਾਂ, ਖਾਲਸਾ ਸਮੁੱਚੀ ਮਾਨਵਤਾ ਵਾਸਤੇ ਹੈ, ਕਿਸੇ ਇੱਕ ਫਿਰਕੇ ਲਈ ਨਹੀਂ। ਖਾਲਸਾ ਤਾਂ ਹੈ ਹੀ ਮਜ਼ਲੂਮਾਂ ਦੀ ਬਾਂਹ ਫੜਨ ਵਾਸਤੇ ਹੈ। ਐ ਭਾਈ ਤਾਰੂ ਸਿੰਘ, ਜਿਨ੍ਹਾਂ ਦਾ ਜਨਮ ਪੂਲੇ ਨਗਰ ਵਿੱਚ ਹੋਇਆ ਹੈ, ਅਜੇ ਛੋਟੀ ਉਮਰ ਸੀ ਤੇ ਪਿਤਾ ਜੀ ਦਾ ਸਾਇਆ ਸਿਰ ਤੋਂ ਉੱਠ ਗਿਆ। ਮਾਂ ਨੇ ਉਹ ਲੋਰੀਆਂ ਦੇ ਕੇ, ਪੁੱਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਬਾਣੀ ਦੇ ਵਿੱਚੋਂ ਸਿੱਖਿਆ ਦੇ ਕੇ ਆਪਣੇ ਪੁੱਤਰ ਨੂੰ ਜਵਾਨ ਕੀਤਾ ਹੈ। ਘਰ ਵਿੱਚ ਇੱਕ ਛੋਟੀ ਭੈਣ ਹੈ, ਬੜਾ ਸੁੰਦਰ ਸਰੀਰ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ। ਉਸ ਸਮੇਂ ਵਿੱਚ ਅਤਿਆਚਾਰ ਦੀ ਵੀ ਹੱਦ ਹੋ ਗਈ। 1727 ਤੋਂ ਲੈ ਕੇ 1745 ਤੱਕ ਖਾਨ ਬਹਾਦਰ ਜ਼ਕਰੀਆ ਖਾਨ, ਇਸ ਨੇ ਬੜਾ ਹੀ ਅਤਿਆਚਾਰ ਕੀਤਾ। ਇਸੇ ਸਮੇਂ ਵਿੱਚ ਹੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਵੀ ਸ਼ਹਾਦਤ ਹੋਈ 1734 ਵਿੱਚ। ਬੇਅੰਤ ਇਸਨੇ ਅਤਿਆਚਾਰ ਕੀਤਾ। ਸਿੰਘ ਘਰਾਂ ਨੂੰ ਛੱਡ ਕੇ ਬਾਹਰ ਜੰਗਲਾਂ ਵਿੱਚ ਚਲੇ ਗਏ ਤੇ ਭਾਈ ਤਾਰੂ ਸਿੰਘ ਜਿਹੜੇ ਨਾਮ ਬਾਣੀ ਨਾਲ ਜੁੜੇ ਹੋਏ ਨੇ, ਇੱਕ ਦਿਨ ਕਹਿਣ ਲੱਗੇ ਮਾਂ, ਸਾਨੂੰ ਤੇ ਮਾਲਕ ਰੁੱਖਾ ਮਿੱਸਾ ਛਕਣ ਲਈ ਦਿੰਦਾ। ਸਰਦੀ ਦਾ ਮੌਸਮ ਆਉਂਦਾ ਤੇ ਬਸਤਰ ਗਰਮ ਪਹਿਨ ਲੈਂਦੇ ਹਾਂ, ਗਰਮੀ ਦਾ ਮੌਸਮ ਆਉਂਦਾ ਹੈ ਤੇ ਬਸਤਰ ਠੰਡੇ ਪਹਿਨ ਲੈਂਦੇ ਹਾਂ, ਪਰ ਮਾਂ ਉਹ ਜਿਹੜੇ ਸਾਡੇ ਵੀਰ ਜੰਗਲਾਂ ਦੇ ਵਿੱਚ ਸਾਡੀ ਖਾਤਰ ਜੂਝਦੇ ਨੇ, ਔਰ ਸੱਚ ਜਾਣਿਓ ਜੇ ਕਿਤੇ ਉਹ ਇੰਨੀਆਂ ਕੁਰਬਾਨੀਆਂ ਨਾ ਕਰਦੇ ਤੇ ਅੱਜ ਸਾਨੂੰ ਇਹ ਮਹੱਲਾਂ ਵਰਗੇ ਮਕਾਨ ਨਸੀਬ ਨਹੀਂ ਸਨ ਹੋਣੇ। ਜੇ ਕਿਤੇ ਉਹ ਫਟੇ ਪੁਰਾਣੇ ਕੱਪੜੇ ਪਾ ਕੇ ਨਾ ਜੂਝਦੇ, ਅੱਜ ਸਾਡੇ ਤਨ ਤੇ ਇੰਨੇ ਇੰਨੇ ਸੁੰਦਰ ਬਸਤਰ ਕਦੇ ਨਾ ਹੁੰਦੇ। ਇਹ ਉਹਨਾਂ ਮਹਾਨ ਸੂਰਬੀਰ ਯੋਧਿਆਂ ਦੀ ਹੀ ਦੇਣ ਹੈ। ਕਹਿਣ ਲੱਗੇ, ਮਾਂ ਮੇਰਾ ਜੀ ਕਰਦਾ ਹੈ ਥੋੜੀ ਜਿਹੀ ਕਣਕ ਲੈ ਕੇ ਉਹਦਾ ਆਟਾ ਪੀਸ ਕੇ ਉਹਨਾਂ ਸੂਰਬੀਰ ਯੋਧਿਆਂ ਵਾਸਤੇ ਲੰਗਰ ਤਿਆਰ ਕਰਕੇ ਲਿਜਾਇਆ ਜਾਏ। ਮਾਂ ਨੇ ਕਿਹਾ, ਬੜਾ ਬੜਾ ਹੀ ਭਲਾ ਵਿਚਾਰ ਆਇਆ ਤੇਰੇ ਮਨ ਵਿੱਚ, ਔਰ ਕੱਲ੍ਹ ਤੋਂ ਹੀ ਲੰਗਰ ਤਿਆਰ ਕੀਤਾ ਜਾਏਗਾ। ਇੱਕ ਤਵੇ ਤੋਂ ਇਹ ਲੰਗਰ ਤਿਆਰ ਹੋਇਆ ਸੀ ਔਰ ਹੌਲੀ ਹੌਲੀ ਇਸਨੇ ਲੋਹ ਦਾ ਰੂਪ ਧਾਰਨ ਕਰ ਲਿਆ। ਛੋਟੇ ਜਿਹੇ ਇੱਕ ਹਾਂਡੀ ਵਿੱਚ ਦਾਲ ਬਣਾਈ ਗਈ, ਪਰ ਹੌਲੀ ਹੌਲੀ ਇੱਕ ਦੇਗ ਦਾ ਰੂਪ ਧਾਰਨ ਕਰ ਗਈ। ਰੋਜ਼ ਲੰਗਰ ਤਿਆਰ ਹੋਣਾ ਤੇ ਉਹਨਾਂ ਸਿੰਘਾਂ ਵਾਸਤੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਭਾਈ ਸਾਹਿਬ ਭਾਈ ਤਾਰੂ ਸਿੰਘ ਤੇ ਉਹਨਾਂ ਦੀ ਭੈਣ ਦੀ ਸੀ। ਇੱਕ ਘਟਨਾ ਘਟੀ, ਉਹ ਘਟਨਾ ਕਿਹੜੀ ਸੀ? ਪੱਟੀ ਦਾ ਨਵਾਬ ਜਿਸ ਦਾ ਨਾਮ ਇਤਿਹਾਸ ਵਿੱਚ ਆਉਂਦਾ ਜਾਫਰ ਬੇਗ, ਪੱਟੀ ਦੇ ਰਹਿਣ ਵਾਲਾ ਇੱਕ ਗਰੀਬ ਰਹੀਮ ਬਖਸ਼ ਮਾਛੀ ਮੁਸਲਮਾਨ, ਉਸ ਦੀ ਨੌਜਵਾਨ ਬੇਟੀ ਨੂੰ ਇਸ ਨਵਾਬ ਨੇ ਚੁੱਕ ਲਿਆ। ਰਹੀਮ ਬਖਸ਼ ਬੜਾ ਕਮਜ਼ੋਰ ਹੈ, ਇਸ ਨੇ ਬੜੇ ਹੀ ਤਰਲੇ ਕੀਤੇ ਪਰ ਇੱਕ ਨਾ ਸੁਣੀ। ਕਿਸੇ ਨੇ ਕਿਹਾ, ਤੂੰ ਲਾਹੌਰ ਦੇ ਸੂਬੇਦਾਰ ਕੋਲ ਜਾ। ਇਹ ਗਿਆ, ਇਸਨੇ ਜਾ ਕੇ ਬੇਨਤੀ ਕੀਤੀ, ਪਰ ਜਾਫਰ ਬੇਗ ਉਹਦਾ ਰਿਸ਼ਤੇਦਾਰ ਸੀ, ਕਿਸੇ ਨੇ ਇਹਦੀ ਬਾਂਹ ਨਹੀਂ ਫੜੀ। ਇਹ ਦਿੱਲੀ ਤੱਕ ਵੀ ਖੱਜਲ ਹੋ ਕੇ ਆਇਆ, ਪਰ ਕੋਈ ਸੁਣਵਾਈ ਜਦੋਂ ਨਾ ਹੋਈ, ਫਿਰ ਕਿਸੇ ਭਲੇ ਪੁਰਸ਼ ਨੇ ਕਿਹਾ, ਕਹਿਣ ਲੱਗੇ, ਭਲਿਆ ਤੇਰੀ ਇੱਥੇ ਕਿਸੇ ਬਾਂਹ ਨਹੀਂ ਫੜਨੀ, ਜੇ ਤੇਰੀ ਕੋਈ ਬਾਂਹ ਫੜ ਸਕਦਾ ਤੇ ਉਹ ਕੇਵਲ ਤੇ ਕੇਵਲ ਗੁਰੂ ਨਾਨਕ ਦਾ ਘਰ ਹੈ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗੇ, ਕੇਵਲ ਗੁਰੂ ਨਾਨਕ ਦਾ ਘਰ ਹੈ ਜਿਹੜਾ ਗਰੀਬਾਂ ਦੀ ਬਾਂਹ ਫੜਦਾ, ਕਿਉਂਕਿ ਇੱਕ ਅਦੀਬ ਨੇ ਬੜਾ ਪਿਆਰਾ ਬਚਨ ਆਖਿਆ, ਉਹ ਕਹਿੰਦੇ ਨੇ, ਨਾਨਕ ਗੁਰੂ ਦਾ ਘਰ ਹੈ ਦੁਖੀਆਂ ਲਈ ਆਸ਼ਿਆਨਾ, ਮੇਰਾ ਮੁਹੱਬਤਾਂ ਦਾ ਭਰਿਆ ਪਿਆ ਖਜ਼ਾਨਾ। ਪਰ ਇੱਕ ਗੱਲ ਯਾਦ ਰੱਖਿਓ, ਝੁਕਣਾ ਹੈ ਪੈਂਦਾ ਇੱਥੇ ਰਾਜੇ ਤੇ ਰਾਣਿਆਂ ਨੂੰ, ਮਿਲਦਾ ਏ ਮਾਣ ਇੱਥੇ ਨੀਵੇਂ ਨਮਾਣਿਆਂ ਨੂੰ, ਨਾਗਾਂ ਦੀ ਆਤਮਾ ਨੂੰ ਆਵੇ ਸਰੂਰ ਇੱਥੇ, ਕਾਲਕ ਦਿਲਾਂ ਦੀ ਧੋਵੇ ਨਾਨਕ ਦਾ ਨੂਰ ਇੱਥੇ। ਇੱਥੇ ਨਮਾਣਾ ਬਣ ਕੇ ਜਿਹੜਾ ਵੀ ਆ ਗਿਆ ਨਾ, ਉਹ ਝੋਲੀਆਂ ਭਰ ਕੇ ਲੈ ਕੇ ਜਾਂਦਾ ਹੈ। ਕਹਿਣ ਲੱਗੇ, ਤੂੰ ਗੁਰੂ ਕੇ ਖਾਲਸੇ ਕੋਲ ਚਲਾ ਜਾ, ਤੇਰੀ ਉਹ ਹੀ ਬਾਂਹ ਫੜ ਸਕਦੇ ਨੇ, ਹੋਰ ਕਿਸੇ ਤੇਰੀ ਬਾਂਹ ਨਹੀਂ ਫੜਨੀ। ਇਹ ਸਿੰਘਾਂ ਨੂੰ ਲੱਭਦਾ ਲੱਭਦਾ ਇਹਦਾ ਮਿਲਾਪ ਹੋ ਗਿਆ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੇ ਨਾਲ। ਭਾਈ ਤਾਰੂ ਸਿੰਘ ਇਸ ਨੂੰ ਆਪਣੇ ਘਰ ਲੈ ਕੇ ਆਏ, ਬੜੇ ਪਿਆਰ ਦੇ ਨਾਲ ਇਹਦੇ ਅੱਗੇ ਪਰੋਸ ਕੇ ਥਾਲ ਵਿੱਚ ਪ੍ਰਸ਼ਾਦਾ ਰੱਖਿਆ। ਅਜੇ ਪਹਿਲਾਂ ਭੋਜਨ ਦਾ ਨਵਾਲਾ ਤੋੜਨ ਲੱਗਾ, ਤੋੜ ਕੇ ਮੂੰਹ ਵਿੱਚ ਪਾਉਣ ਲੱਗਾ ਤੇ ਭੁੱਬਾਂ ਨਿਕਲ ਗਈਆਂ, ਜਾਰੋ ਜਾਰ ਰੋ ਪਿਆ। ਭਾਈ ਜੀ ਨੇ ਪੁੱਛਿਆ, ਕਹਿਣ ਲੱਗੇ, ਪਿਆਰਿਆ ਤੂੰ ਏਡਾ ਘਬਰਾਇਆ ਕਿਉਂ, ਕਾਰਨ ਕੀ ਹੈ? ਅੰਦਰ ਵਾਲਾ ਫਿਸ ਪਿਆ, ਕਹਿਣ ਲੱਗਾ, ਬੜਾ ਦੁਖੀ ਹਾਂ, ਬੜੇ ਥਾਵਾਂ ਤੇ ਖੱਜਲ ਹੋਇਆ, ਮੇਰੀ ਕਿਸੇ ਵੀ ਬਾਂਹ ਨਹੀਂ ਫੜੀ, ਮੇਰੀ ਨੌਜਵਾਨ ਬੱਚੀ ਨੂੰ ਚੁੱਕ ਕੇ ਜ਼ਬਰਦਸਤੀ ਲੈ ਗਿਆ ਪੱਟੀ ਦਾ ਨਵਾਬ ਜਾਫਰ ਬੇਗ, ਪਰ ਮੇਰੀ ਕਿਤੇ ਸੁਣਵਾਈ ਨਹੀਂ ਹੋਈ। ਮੈਨੂੰ ਕਿਸੇ ਨੇ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਖਾਲਸਾ ਹੈ, ਇਹਨਾਂ ਦੇ ਕੋਲ ਜਾਈ, ਉਹ ਕਦੇ ਕਿਸੇ ਨੂੰ ਖਾਲੀ ਨਹੀਂ ਉਮੋੜਦੇ। ਅੱਜ ਬੜੀ ਆਸ ਲੈ ਕੇ ਮੈਂ ਤੁਹਾਡੇ ਕੋਲ ਆਇਆ ਤੇ ਫੈਸਲਾ ਹੁਣ ਤੁਹਾਡੇ ਹੱਥ ਵਿੱਚ ਹੈ। ਭਾਈ ਜੀ ਕਹਿਣ ਲੱਗੇ, ਪ੍ਰਸ਼ਾਦਾ ਛਕੋ। ਪ੍ਰਸ਼ਾਦਾ ਛਕਾਇਆ ਗਿਆ। ਉਸ ਤੋਂ ਬਾਅਦ ਦਿਨ ਚੜਿਆ, ਲੰਗਰ ਤਿਆਰ ਹੋਇਆ ਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਇਸ ਰਹੀਮ ਬਖਸ਼ਮਾਸ਼ੀ ਨੂੰ ਨਾਲ ਲੈ ਕੇ ਲੰਗਰ ਲੈ ਕੇ ਜੰਗਲ ਵੱਲ ਚੱਲ ਪਏ। ਜਦੋਂ ਪਹੁੰਚੇ ਜੰਗਲ ਵਿੱਚ ਤੇ ਉੱਥੇ ਜਾ ਕੇ ਇੱਕ ਵਿਸਲ ਵਜਾਈ, ਸਿੰਘਾਂ ਨੇ ਸਮਝ ਲਿਆ ਭਈ ਭਾਈ ਤਾਰੂ ਸਿੰਘ ਆ ਗਏ, ਲੰਗਰ ਲੈ ਕੇ ਆ ਗਏ। ਜਦੋਂ ਭਾਈ ਤਾਰੂ ਸਿੰਘ ਦੇ ਨਾਲ ਇੱਕ ਹੋਰ ਅਜਨਬੀ ਮਨੁੱਖ ਨੂੰ ਵੇਖਿਆ ਤੇ ਸਵਾਲ ਕਰ ਦਿੱਤਾ, ਕਹਿਣ ਲੱਗੇ ਭਾਈ ਜੀ ਇਹ ਕੌਣ? ਭਾਈ ਤਾਰੂ ਸਿੰਘ ਨੇ ਕਿਹਾ, ਅੱਜ ਇੱਕ ਸਵਾਲੀ ਆਇਆ ਚੱਲ ਕੇ, ਗੁਰੂ ਖਾਲਸੇ ਦੀ ਸ਼ਰਨ ਵਿੱਚ ਆਇਆ, ਇਸ ਦੀ ਬੱਚੀ ਨੂੰ ਪੱਟੀ ਦਾ ਨਵਾਬ ਚੁੱਕ ਕੇ ਲੈ ਗਿਆ, ਬੜੇ ਥਾਵਾਂ ਤੇ ਖੱਜਲ ਹੋਇਆ, ਇਹਦੀ ਕਿਸੇ ਥਾਂ ਤੇ ਸੁਣਵਾਈ ਨਹੀਂ ਹੋਈ, ਅੱਜ ਇਹ ਗੁਰੂ ਖਾਲਸੇ ਦੀ ਸ਼ਰਨ ਵਿੱਚ ਆਇਆ ਤੇ ਫੈਸਲਾ ਤੁਹਾਡੇ ਹੱਥ ਵਿੱਚ ਹੈ ਖਾਲਸਾ ਜੀ, ਇਸ ਦਾ ਕੀ ਕਰਨਾ ਹੈ? ਤੇ ਉਸ ਵੇਲੇ ਪਤਾ ਖਾਲਸੇ ਨੇ ਕੀ ਆਖਿਆ? ਕਹਿਣ ਲੱਗੇ ਭਾਈ ਜੀ ਜੇ ਇਹ ਗੁਰੂ ਕੇ ਖਾਲਸੇ ਦੀ ਸ਼ਰਨ ਵਿੱਚ ਆਇਆ ਨਾ ਤੇ ਪ੍ਰਸ਼ਾਦੇ ਇੱਥੇ ਰੱਖ ਦਿਓ, ਪ੍ਰਸ਼ਾਦਾ ਫੇਰ ਛਕਾਂਗੇ, ਪਹਿਲਾਂ ਇਹਦੀ ਬੱਚੀ ਨੂੰ ਛਡਾ ਕੇ ਲਿਆਂਦਾ ਜਾਏਗਾ। ਉੱਥੇ ਸ਼ਹਾਦਤਾਂ ਵੀ ਹੋ ਗਈਆਂ ਪਰ ਉਸ ਗਰੀਬ ਰਹੀਮ ਬਖਸ਼ ਮਾਛੀ ਦੀ ਬੇਟੀ ਨੂੰ ਛਡਾ ਕੇ ਲਿਆਂਦਾ, ਜਾਫਰ ਬੇਗ ਦਾ ਸਿਰ ਵੱਢ ਕੇ ਧਰਤੀ ਤੇ ਸੁੱਟ ਦਿੱਤਾ। ਸ਼ਿਕਾਇਤਾਂ ਹੋਈਆਂ ਔਰ ਹਰ ਭਗਤ ਨਿਰੰਜਣੀਆ ਜਿਹੜਾ ਕਿ ਬੜਾ ਵੱਡਾ ਗਦਾਰ ਸੀ, ਇਹ ਜੰਡਿਆਲੇ ਦੇ ਰਹਿਣ ਵਾਲੇ ਸਨ ਬਾਬਾ ਹੰਦਾਲ ਜੀ, ਇਹ ਉਹਨਾਂ ਦੀ ਅੰਸ ਵਿੰਸ ਵਿੱਚੋਂ ਸੀ। ਬਾਬਾ ਹੰਦਾਲ ਤੱਕ ਤੇ ਬੜਾ ਹੀ ਸਤਿਕਾਰਿਆ ਹੋਇਆ ਪਰਿਵਾਰ ਸੀ। ਬਾਬਾ ਹੰਦਾਲ ਬੜੇ ਪੂਜਨੀਕ ਸਨ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਮੇਂ ਇਹਨਾਂ ਨੇ ਬੜੀ ਰੱਜ ਕੇ ਸੇਵਾ ਕੀਤੀ ਤੇ ਮੈਂ ਇੱਕ ਦਿਨ ਪੜ੍ਹਿਆ ਕਿ ਲੰਗਰ ਵਿੱਚ ਆਟਾ ਗੁੰਨ ਰਹੇ ਸਨ। ਗੁਰੂ ਅਮਰਦਾਸ ਪਾਤਸ਼ਾਹ ਜੀ ਆਏ ਤੇ ਬਾਬਾ ਹੰਦਾਲ ਜੀ ਇੰਨੀ ਛੇਤੀ ਨਾਲ ਨਾ ਤੇ ਹੱਥ ਧੋ ਸਕਦੇ ਸਨ ਔਰ ਜੇ ਹੱਥ ਧਰਤੀ ਤੇ ਲਾਉਂਦੇ ਨੇ ਤੇ ਹੱਥ ਵੀ ਖਰਾਬ ਹੋਣੇ, ਨਾਲ ਲੱਗਿਆ ਹੋਇਆ ਆਟਾ ਵੀ ਖਰਾਬ ਹੋਏਗਾ। ਤੇ ਬਾਬਾ ਜੀ ਨੇ ਸੋਚਿਆ ਕਿ ਐਸਾ ਤਾਂ ਨਹੀਂ ਹੋ ਸਕਦਾ ਕਿ ਮੈਂ ਹੱਥ ਧੋਣ ਜਾਵਾਂ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਮੇਰੀ ਵੇਟ ਕਰਦੇ ਰਹਿਣ ਕਿ ਕਦੋਂ ਹੱਥ ਧੋ ਕੇ ਆਏ ਤੇ ਨਮਸਕਾਰ ਕਰ ਲਵੇ। ਨਹੀਂ, ਛੇਤੀ ਨਾਲ ਦੋਵੇਂ ਹੱਥ ਆਪਣੇ ਪਿੱਛੇ ਕੰਡ ਤੇ ਰੱਖੇ, ਗੋਡੇ ਮੂਧੇ ਮਾਰ ਕੇ ਮੱਥਾ ਟੇਕਿਆ। ਹੁਣ ਧਰਤੀ ਤੇ ਹੱਥ ਲਾਉਂਦੇ ਤੇ ਉੱਪਰ ਉੱਠਿਆ ਜਾਣਾ ਸੀ ਨਾ, ਬਾਬਾ ਹੰਦਾਲ ਜੀ ਉੱਠੇ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੜੇ ਪਿਆਰ ਨਾਲ ਮੋਢਿਆਂ ਤੋਂ ਫੜਿਆ ਤੇ ਕਹਿਣ ਲੱਗੇ, ਹੰਦਾਲ ਜੀ ਤੁਸੀਂ ਉੱਠੇ ਕਿਉਂ ਨਹੀਂ? ਤੇ ਉਹਨਾਂ ਇੱਕ ਗੱਲ ਕਹੀ ਸੀ, ਮਹਾਰਾਜ ਅਜੇ ਡਿੱਗਣ ਦੀ ਜਾਚ ਆਈ ਏ, ਮੈਨੂੰ ਉੱਠਣ ਦੀ ਜਾਚ ਹੀ ਕੋਈ ਨਹੀਂ ਆਈ, ਤੁਸੀਂ ਆਪ ਹੀ ਉਠਾ ਲਓ। ਘੁੱਟ ਕੇ ਛਾਤੀ ਨਾਲ ਲਾ ਲਿਆ। ਪਰ ਉਸੇ ਹੀ ਅੰਸ ਵੰਸ ਵਿੱਚੋਂ ਇਹ ਹਰ ਭਗਤ ਨਿਰੰਜਣੀਆ ਜਿਹੜਾ ਅੱਤ ਦਰਜੇ ਦਾ ਗਦਾਰ ਨਿਕਲਿਆ। ਇਸ ਨੇ ਜਾ ਕੇ ਚੁਗਲੀ ਲਾਈ, ਪੁੱਛਿਆ ਸੀ। ਜ਼ਕਰੀਆ ਖਾਨ ਨੇ ਕਹਿਣ ਲੱਗਾ ਕਿ ਇਹਨਾਂ ਸਿੰਘਾਂ ਦੇ ਕੋਲ ਖਾਣ ਲਈ ਕੁਝ ਨਹੀਂ, ਪਾਣ ਲਈ ਕੁਝ ਨਹੀਂ, ਪਰ ਇਹ ਜਿਉਂਦੇ ਕਿਵੇਂ ਨੇ? ਤੇ ਹਰ ਭਗਤ ਨਿਰੰਜਣੀਏ ਨੇ ਕਹਿ ਦਿੱਤਾ, ਕਹਿਣ ਲੱਗੇ ਜਿੰਨਾ ਚਿਰ ਤਾਰੂ ਸਿੰਘ ਵਰਗੇ ਬੰਦੇ ਪਿੰਡਾਂ ਵਿੱਚ ਬੈਠੇ ਨੇ ਉਹਨਾਂ ਚਿਰ ਇਹਨਾਂ ਨੂੰ ਕੋਈ ਵੀ ਖਤਰਾ ਨਹੀਂ। ਉਹ ਭਾਵੇਂ ਆਪ ਰੁੱਖੀ ਮਿੱਸੀ ਖਾਣ ਪਰ ਖਾਲਸੇ ਵਾਸਤੇ ਭੋਜਨ ਤੇ ਰੋਜ਼ ਲੈ ਕੇ ਜਾ ਰਹੇ ਨੇ। ਆਪ ਫਟੇ ਕੱਪੜੇ ਪਾਉਂਦਾ ਹੈ ਪਰ ਉਹਨਾਂ ਵਾਸਤੇ ਬਸਤਰ ਸਲਾ ਕੇ ਲੈ ਕੇ ਜਾਂਦਾ ਹੈ। ਸ਼ਿਕਾਇਤ ਹੋ ਗਈ, ਇੱਕ ਪਾਸੇ ਜਾਫਰ ਬੇਗ ਦਾ ਕਤਲ, ਉਸ ਨੂੰ ਸੋਧਿਆ, ਔਰ ਦੂਜੇ ਪਾਸੇ ਹਰ ਭਗਤ ਨਿਰੰਜਣੀਏ ਵਰਗੇ ਇਹਨਾਂ ਦੀਆਂ ਸ਼ਿਕਾਇਤਾਂ। ਤੇ ਆਖਿਰਕਾਰ ਕਹਿੰਦੇ ਨੇ ਕਿ ਸਿਪਾਹੀ ਚੜ ਕੇ ਆ ਗਏ, ਕਾਫੀ ਵੱਡੀ ਗਿਣਤੀ ਵਿੱਚ ਆਏ। ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਮਾਤਾ ਜੀ ਬੈਠੇ ਸਨ, ਉਹਨਾਂ ਨੂੰ ਆ ਕੇ ਕਹਿਣ ਲੱਗੇ, ਮਾਂ ਤੇਰਾ ਪੁੱਤਰ ਤਾਰੂ ਸਿੰਘ ਕਿੱਥੇ ਵੇ? ਹੱਥ ਜੋੜੇ ਮਾਂ ਨੇ ਤੇ ਕਹਿਣ ਲੱਗੇ, ਆਓ ਧੰਨ ਭਾਗ, ਤੁਸੀਂ ਗੁਰੂ ਕੇ ਸਿੱਖਾਂ ਦੇ ਘਰ ਵਿੱਚ ਆਏ ਹੋ, ਪਹਿਲਾਂ ਇਹ ਦੱਸੋ ਕਿ ਤੁਸੀਂ ਛਕੋਗੇ ਕੀ? ਤੁਹਾਡੇ ਲਈ ਭੋਜਨ ਤਿਆਰ ਕਰਾਂ, ਸਮੁੰਦਰ ਲੈ ਕੇ ਆਵਾਂ, ਤੁਸੀਂ ਕੀ ਛਕੋਗੇ? ਕੁਝ ਗੁੱਸਾ ਨਰਮ ਪੈ ਗਿਆ ਤੇ ਕਹਿਣ ਲੱਗੇ, ਨਹੀਂ ਮਾਂ, ਅਸੀਂ ਤੇਰੇ ਪੁੱਤਰ ਨੂੰ ਲੈਣ ਵਾਸਤੇ ਆਏ ਹਾਂ। ਉਹਦੇ ਵਿਰੁੱਧ ਸ਼ਿਕਾਇਤ ਹੋਈ ਹੈ। ਕਹਿਣ ਲੱਗੇ ਕੋਈ ਗੱਲ ਨਹੀਂ ਬੇਟਾ, ਹੁਣੇ ਹੀ ਆ ਜਾਂਦਾ। ਇੰਨੀ ਦੇਰ ਨੂੰ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਵੀ ਆ ਗਏ। ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਔਰ ਇਹ ਵੀ ਕਹਿੰਦੇ ਨੇ ਇਤਿਹਾਸਕਾਰਾਂ ਤੇ ਇਹ ਵੀ ਲਿਖਿਆ ਕਿ ਭਾਈ ਸਾਹਿਬ ਜੀ ਦੀ ਭੈਣ ਨੂੰ ਵੀ ਗ੍ਰਿਫਤਾਰ ਕਰਨ ਲੱਗੇ, ਪਰ ਨਗਰ ਦੇ ਲੋਕ ਉਹਨਾਂ ਨੇ ਇਹਦਾ ਵਿਰੋਧ ਕੀਤਾ। ਕਹਿਣ ਲੱਗੇ ਇਹ ਕੇਵਲ ਭਾਈ ਤਾਰੂ ਸਿੰਘ ਦੀ ਨਹੀਂ, ਇਹ ਸਾਰੇ ਨਗਰ ਦੀ ਭੈਣ ਹੈ, ਪੂਲੇ ਪਿੰਡ ਦੀ, ਇਸ ਕਰਕੇ ਅਸੀਂ ਇਸ ਨੂੰ ਨਹੀਂ ਜਾਣ ਦੇਣਾ। ਤੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲੈ ਕੇ ਚੱਲੇ। ਹੁਣ ਖਿਆਲ ਕਰਿਓ, ਮੇਰਾ ਮਨ ਕੀਤਾ ਇੱਥੇ ਇੱਕ ਸ਼ਾਇਰ ਨੇ ਕੁਝ ਲੈਣਾ ਭਾਈ ਤਾਰੂ ਸਿੰਘ ਦੇ ਸੰਬੰਧ ਵਿੱਚ ਕਹੀਆਂ ਨੇ, ਮੇਰਾ ਮਨ ਕਰਦਾ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂ। ਉਸ ਕਵਿਤਾ ਸ਼ੁਰੂ ਹੀ ਇੱਥੋਂ ਹੁੰਦੀ ਹੈ, ਬੜੇ ਧਿਆਨ ਨਾਲ ਸਰਵਣ ਕਰਨਾ। ਤਾਰੂ ਸਿੰਘ ਨੂੰ ਕਹਿੰਦੇ ਨੇ ਫੜਨ ਵੇਲੇ ਆਈ ਫੌਜ ਤਲਵਾਰਾਂ ਤੇ ਤੀਰਾਂ ਦੇ ਨਾਲ, ਇਹ ਵੀ ਕਹਿੰਦੇ ਨੇ ਲਾਇਓ ਨੇ ਸੂਰਮੇ ਨੂੰ ਹੱਥ ਕੜੀ ਤੇ ਬੇੜੀ ਜੰਜੀਰਾਂ ਦੇ ਨਾਲ, ਇਹ ਵੀ ਦੱਸਦਾ ਕੋਈ ਪੈਗਲ ਉਹਦੇ ਇੱਕੋ ਕੁੜਤੀ ਅੱਧ ਬਾਹੀ ਸੀ ਲੀਰਾਂ ਦੇ ਨਾਲ, ਇਹ ਵੀ ਕਿਸੇ ਸਿਆਣੇ ਨੇ ਦੱਸਿਆ ਏ ਲੱਗੀ ਭੁੱਖ ਸੀ ਉਹਨੂੰ ਵਹੀਰਾਂ ਦੇ ਨਾਲ, ਉਹਦੇ ਮੱਥੇ ਤੇ ਵੱਟ ਕੋਈ ਗਮਾਂ ਵਾਲਾ ਇਹ ਪਰ ਕਿਸੇ ਸਿਆਣੇ ਨੇ ਦੱਸਿਆ ਨਹੀਂ, ਅੱਜ ਤੱਕ ਕਿਸੇ ਤਾਰੀਖ ਵਿੱਚ ਨਹੀਂ ਪੜਿਆ ਕਿ ਉਹ ਮਰਨ ਵੇਲੇ ਖਿੜ ਖਿੜ ਹੱਸਿਆ ਨਹੀਂ। ਤਾਰੂ ਸਿੰਘ ਨੂੰ ਬੰਨ ਕੇ ਲੈ ਚੱਲੇ, ਗਲਬਾ ਪੈ ਗਿਆ ਜਦੋਂ ਤਕਦੀਰ ਦਾ ਏ, ਟੁੱਟੀ ਸਾਂਝ ਜਵਾਨ ਦੀ ਪਿੰਡ ਨਾਲੋਂ, ਟੁੱਟੇ ਸਾਕ ਜਿਉਂ ਜਿੰਦ ਸਰੀਰ ਦਾ ਏ, ਤਾਈਓਂ ਟਾਕਰਾ ਗਲੀ ਵਿੱਚ ਹੋ ਜਾਂਦਾ, ਜਾਂਦੇ ਜਾਂਦਿਆਂ ਭੈਣ ਤੇ ਵੀਰ ਦਾ ਏ, ਵੇਂਦੇ ਸਾਰ ਹੀ ਭੈਣ ਨੂੰ ਸਮਝ ਆ ਗਈ ਮੇਲਾ ਏ ਹੋਈ ਸਾਡਾ ਅਖੀਰ ਦਾ ਏ। ਜਦੋਂ ਵੇਖਿਆ ਕਿ ਅੱਜ ਵੀਰ ਨਜ਼ਰ ਆਇਆ, ਹਾਲਾਤ ਇਸ ਤਰ੍ਹਾਂ ਦੇ ਨੇ ਕਿ ਹੋ ਸਕਦਾ ਮੁੜ ਕੇ ਮੇਰਾ ਵੀਰ ਮੈਨੂੰ ਕਦੇ ਵੀ ਨਜ਼ਰ ਨਾ ਆਵੇ, ਤੇ ਭੈਣ ਅੱਖਾਂ ਵਿੱਚ ਆਂਸੂ ਆ ਗਏ। ਪੁੱਬਾ ਮਾਰ ਕੇ ਵੀਰ ਨੂੰ ਕਹਿਣ ਲੱਗੀ, ਅਚਨ ਚੇਤ ਤੁਰਿਓ ਕਿਹੜੇ ਦਾ ਚੰਨਾ, ਵੇ ਮੈਂ ਸਹਿਕ ਗਈ ਅੱਜ ਤੱਕ ਨਹੀਂ ਲੱਥਾ ਮੇਰਾ ਘੋੜੀਆਂ ਗਾਉਣ ਦਾ ਚਾ ਚੰਨਾ। ਅਜੇ ਵੀਰ ਦੀ ਸ਼ਾਦੀ ਵੀ ਨਹੀਂ ਸੀ ਹੋਈ। ਵਗ ਦੇ ਜ਼ੁਲਮ ਤੇ ਜਬਰ ਦੇ ਝੱਖੜਾਂ ਚ ਤੈਨੂੰ ਲੱਗੇ ਨਾ ਤਤੜੀ ਵਾ ਚੰਨਾ, ਅੰਮੀ ਜਮੀ ਵਸੇ ਦੁਨੀਆ ਆਪਣੀ ਏ, ਸਾਕ ਜੱਗ ਤੇ ਭੈਣ ਭਰਾ ਚੰਨਾ, ਕੱਚੀ ਲਿੱਲ ਵਾਂਗੂ ਟੁੱਟ ਪੈਣ ਲੱਗੇ ਅਜੇ ਮੇਵਾ ਪਿਆਰ ਦਾ ਪੱਕਣਾ ਸੀ, ਗਾਨਾ ਮੌਤ ਦਾ ਹੁਣੇ ਬੰਨ ਬੈਠਾ ਮੈਂ ਤੇ ਚੂੜਾ ਭਰਜਾਈ ਦਾ ਤੱਕਣਾ ਸੀ, ਸਭੋ ਸਾਕ ਚੰਗੇਰੇ ਨੇ ਜੱਗ ਉੱਤੇ ਪੈਣਾ ਜਿਗਰ ਦਾ ਸਾਕ ਅਖਵਾਉਂਦੀਆਂ ਨੇ, ਚੰਨ ਵੀਰ ਨਾਰਤਾ ਕੂ ਨਜ਼ਰ ਆਵੇ, ਪੈਣਾ ਅੰਨੀਆਂ ਹੋ ਜਾਂਦੀਆਂ ਨੇ। ਬੰਨੇ ਗਏ ਨੂੰ ਜਰਾ ਕੁ ਦੇਰ ਹੋ ਜਾ, ਬੈ ਬੈ ਰਾਵਾਂ ਤੇ ਔਸੀਆਂ ਪਾਉਂਦੀਆਂ ਨੇ। ਸੁੱਕਾ ਟੁਕਨ ਗੁਣਾ ਵੀ ਖਾਣ ਲੱਗਣ, ਉਹ ਵੀ ਕੱਲੀਆਂ ਕਦੇ ਨਾ ਖਾਂਦੀਆਂ ਨੇ। ਮੇਰੇ ਤੁਲੇ ਦੇ ਕੱਲੇ ਮਹਾਣ ਆਵੇ, ਤੂੰ ਤੇ ਮੌਤ ਦੀ ਨੈ ਵਿੱਚ ਤਰ ਚੱਲਿਆ। ਕਲਗੀ ਵਾਲੇ ਦੀ ਅੱਖ ਦੇ ਚਾਨਣਾ ਵੇ, ਅੱਜ ਭੈਣ ਨੂੰ ਅੰਨਿਆ ਕਰ ਚੱਲਿਆ। ਐ ਪਰਵੀਰ ਵੇ ਹੌਸਲਾ ਕਾਇਮ ਰੱਖੀ। ਭੈਣ ਆਪਣੇ ਵੀਰ ਨੂੰ ਜਾਣ ਲੱਗਿਆਂ ਇੱਕ ਹੌਸਲਾ ਇੱਕ ਦਲੇਰੀ ਦਿੰਦੀ ਏ। ਕਹਿਣ ਲੱਗੀ, ਵੀਰਾ ਪਤਾ ਨਹੀਂ ਤੇਰੇ ਤੇ ਕਿੰਨੇ ਕੁ ਤਸ਼ੱਦਦ ਉਹਨਾਂ ਨੇ ਕਰਨੇ, ਪਰ ਵੇਖੀ ਕਿਤੇ ਕਲਗੀ ਵਾਲੇ ਪਾਤਸ਼ਾਹ ਦੀ ਪੱਗ ਨੂੰ ਦਾਗ ਨਾ ਲਾ ਦੇ। ਭੈਣ ਕੀ ਕਹਿੰਦੀ ਏ, ਐ ਪਰਵੀਰ ਵੇ ਹੌਸਲਾ ਕਾਇਮ ਰੱਖੀ। ਉੱਕਾ ਡਰੀ ਨਾ ਤੈਨੂੰ ਡਰਾਣਗੇ, ਇਹ ਵੀ ਚਰਜ ਨਹੀਂ ਗੱਲ ਤੂੰ ਸੱਚ ਜਾਣੀ, ਬੰਦ ਬੰਦ ਵੀ ਅੱਡ ਕਰਵਾਣਗੇ। ਓ ਜੀਵ ਸੜੇ ਮੇਰੀ ਮੈਂ ਨਹੀਂ ਆਖ ਸਕਦੀ, ਤੇਰੇ ਚਰਖੀ ਤੇ ਤੂੰਬੇ ਅਡਾਣਗੇ। ਓ ਇਹ ਵੀ ਕਰਨ ਤਾਂ ਵੀ ਵੱਡੀ ਗੱਲ ਕੋਈ ਨਹੀਂ, ਤੈਨੂੰ ਆਰੇ ਦੇ ਨਾਲ ਚਰਾਣਗੇ। ਓ ਮੇਰਾ ਭਰਮ ਨਾ ਕਰੀ, ਮੈਂ ਸਮਝ ਲਾਂਗੀ, ਤੈਨੂੰ ਪਿਤਾ ਮੇਰਾ ਨਾਲ ਹੀ ਲੈ ਗਿਆ ਸੀ। ਐ ਪਰ ਇਹ ਨਾ ਸੁਣਾ ਕਿ ਮਰਨ ਵੇਲੇ ਮੱਥੇ ਵੱਟ ਭਰਾ ਦੇ ਪੈ ਗਿਆ ਸੀ। ਤੇਰੇ ਬਿਨਾ ਜਹਾਨ ਅਜਾੜ ਹੋਣਾ, ਕਰਸੀ ਘਰ ਬੂਆ ਪਾਂ ਪਾਂ ਚੰਨਾ, ਤੇਰੀ ਰੱਤ ਦੇ ਨਾਲ ਹੀ ਚਮਕਣਾ ਸੀ। ਐ ਪਰ ਇਸ ਖੁਣ ਵਾਦੇ ਦਾਨਾ ਚੰਨਾ, ਮਤਾ ਕਾਬਰੇ ਜਦੋਂ ਦਬਾ ਪਾਣੀ, ਤੈਨੂੰ ਪਈ ਸਮਝਾਂਦੀਆਂ ਤਾਂ ਚੰਨਾ। ਕਰੀ ਨਾ ਜੇ ਆਖਣੀ ਧਰਮ ਛੱਡ ਦੇ, ਪੁੱਛਣ ਮਰਨਾ ਏ ਆਖ ਦਈ ਹਾਂ ਚੰਨਾ। ਵੀਰਾ ਆਪਣੀ ਜਿੰਦ ਤੇ ਖੇਡ ਕੇ ਵੀ, ਜੇ ਤੂੰ ਹਿੰਦ ਦਾ ਕੁਝ ਸਵਾਰ ਲਏਗਾ, ਨਾਲੇ ਹੋਏਗਾ ਮਾਂ ਦਾ ਦੁੱਧ ਸਫਲਾ, ਇੱਕੀ ਕੁਲਾਂ ਸਾਡੀਆਂ ਤਾਰ ਦੇਗਾ। ਅੱਗੋਂ ਹੱਸ ਕੇ ਜ਼ਿੰਦਾ ਸ਼ਹੀਦ ਕਹਿੰਦਾ, ਜੋ ਭਾਈ ਤਾਰੂ ਸਿੰਘ ਨੇ ਆਪਣੀ ਭੈਣ ਨੂੰ ਜਵਾਬ ਦਿੱਤਾ। ਕਵਿਤਾ ਦੀਆਂ ਆਖਰੀ ਲਾਈਨਾਂ ਰਾਹੀਂ ਆਪਦੀ ਨਜ਼ਰ ਕਰ ਰਿਹਾ। ਅੱਗੋਂ ਹੱਸ ਕੇ ਜ਼ਿੰਦਾ ਸ਼ਹੀਦ ਕਹਿੰਦਾ, ਉੱਕਾ ਭੈਣ ਜੀ ਮੈਂ ਚੁਰਾਂ ਚੱਕਾਂਗਾ ਨਾ, ਹੋਵੇ ਸੱਤਾਂ ਵਲੈਤਾਂ ਦੀ ਬਾਦਸ਼ਾਹੀ, ਕਦੇ ਪਰਤ ਕੇ ਉਧਰੋਂ ਤੱਕਾਂਗਾ ਨਾ। ਸਿਦਕੀ ਸਿੱਖ ਵਾਂਗੂ ਛਾਤੀ ਡਾ ਦਿਆਂਗਾ, ਕਦੇ ਵਾਰ ਨੂੰ ਪਿੱਠ ਤੇ ਡੱਕਾਂਗਾ ਨਾ। ਜੱਫੇ ਮਾਰਾਂਗਾ ਯਾਰੀਆਂ ਚਰਖੀਆਂ ਨੂੰ, ਆਈ ਮੌਤ ਤਾਈ ਪਿੱਛੇ ਧੱਕਾਂਗਾ ਨਾ। ਲੋਕੀ ਕਹਿੰਦੇ ਨੇ ਰੰਬੀ ਦੇ ਨਾਲ ਚਿਰਦਾ, ਤਾਰੂ ਸਿੰਘ ਕੋ ਆਖ ਦੇਣਾ ਤੇਰਾ ਵੀਰ ਹੱਸ ਹੱਸ ਕੇ ਮਰ ਰਿਹਾ ਸੀ। ਉਹ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜਿਨ੍ਹਾਂ ਨੂੰ ਕਦੇ ਖਾਨ ਬਹਾਦਰ ਜ਼ਕਰੀਆ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਤਾਰੂ ਸਿੰਘਾ ਮੈਂ ਅੱਜ ਤੱਕ ਇੰਨੇ ਕੁ ਬੰਦਿਆਂ ਦਾ ਕਤਲ ਕਰ ਚੁੱਕਾ ਕਿ ਮੈਨੂੰ ਤੇ ਢੰਗ ਤਰੀਕਾ ਵੀ ਭੁੱਲ ਗਿਆ, ਇਸ ਕਰਕੇ ਮੈਂ ਤੈਨੂੰ ਪੁੱਛਣ ਲੱਗਾ ਕਿ ਦੱਸ ਤੈਨੂੰ ਕਿਹੜੀ ਮੌਤ ਤੇ ਮਾਰਿਆ ਜਾਏ। ਤੇ ਭਾਈ ਤਾਰੂ ਸਿੰਘ ਨੇ ਕਿਹਾ ਸੀ, ਕਹਿਣ ਲੱਗੇ ਉਹ ਮੌਤ ਮਾਰ ਜਿਹੜੀ ਕੱਲ ਨੂੰ ਆਪ ਮਰਨਾ ਹੈ, ਕਿਉਂਕਿ ਰੱਬ ਦੇ ਪਿਆਰੇ ਮੌਤ ਤੋਂ ਨਹੀਂ ਘਬਰਾਉਂਦੇ। ਔਰ ਉਹਨੇ ਇੱਕ ਗੱਲ ਕਹੀ, ਕਹਿਣ ਲੱਗਾ ਮੈਂ ਤੈਨੂੰ ਮਾਰਨਾ ਨਹੀਂ, ਬਸ ਤੂੰ ਇੱਕ ਕੰਮ ਕਰ, ਤੂੰ ਇਸਲਾਮ ਕਬੂਲ ਕਰ ਲੈ, ਤੂੰ ਇਸਲਾਮ ਕਬੂਲ ਕਰ ਲੈ, ਤੂੰ ਕੇਸ ਕਤਲ ਕਰਵਾ ਦੇ। ਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਕਿਹਾ ਸੀ, ਤੁਸੀਂ ਮੈਨੂੰ ਉਸ ਚੀਜ਼ ਦੀ ਸਜ਼ਾ ਦਿਓ ਜਿਹੜੀ ਮੇਰੀ ਹੈ, ਕੇਸ ਮੇਰੇ ਨਹੀਂ, ਇਹ ਮੇਰੇ ਗੁਰੂ ਦੀ ਮੋਹਰ ਹੈ, ਮੈਂ ਕੇਸ ਕਤਲ ਨਹੀਂ ਕਰਵਾਉਣੇ। ਤੇ ਪਤਾ ਕੀ ਆਖਿਆ ਖਾਨ ਬਹਾਦਰ ਜ਼ਕਰੀਆ ਨੇ, ਕਹਿਣ ਲੱਗਾ ਮੈਂ ਜੁੱਤੇ ਮਾਰ ਮਾਰ ਕੇ ਤੇਰੇ ਕੇਸ ਲਾ ਦਿਆਂਗਾ, ਜੁੱਤੀ ਦੇ ਨਾਲ ਤੇਰੇ ਕੇਸ ਲਾ ਦਿਆਂਗਾ। ਤੇ ਇਸ ਗੁਰੂ ਕੇ ਲਾਲ ਨੇ ਕਿਹਾ ਸੀ, ਕਹਿਣ ਲੱਗੇ ਜ਼ਕਰੀਆ ਖਾਨ ਤੂੰ ਜੁੱਤੀ ਨਾਲ ਕੇਸ ਕੀ ਲਾਣੇ ਨੇ, ਇੱਕ ਗੱਲ ਯਾਦ ਰੱਖੀ ਮੈਂ ਆਪਣੀ ਜੁੱਤੀ ਨਾਲ ਤੈਨੂੰ ਅੱਗੇ ਲਾ ਕੇ ਲੈ ਕੇ ਜਾਵਾਂਗਾ, ਮੈਂ ਉਹਨਾਂ ਚਿਰ ਮਰਨਾ ਨਹੀਂ, ਮੈਂ ਆਪਣੀ ਜੁੱਤੀ ਦੇ ਨਾਲ ਤੈਨੂੰ ਅੱਗੇ ਲਾ ਕੇ ਲੈ ਕੇ ਜਾਵਾਂਗਾ। ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲਾ ਦਿੱਤੀ, ਪਹਿਲਾਂ ਕੇਸ ਕਤਲ ਕਰਨ ਲੱਗੇ, ਪਰ ਉਸ ਗੁਰੂ ਕੇ ਲਾਲ ਦਾ ਐਸਾ ਜਲਾਲ ਸੀ ਚਿਹਰੇ ਦਾ, ਕਹਿੰਦੇ ਨੇ ਉਹ ਕੱਟਣ ਵਾਲੇ ਕੋਲੋਂ ਗੁਰੂ ਕੇ ਸਿੰਘ ਦੇ ਕੇਸ ਕੱਟੇ ਨਹੀਂ ਗਏ। ਫਿਰ ਕਹਿਣ ਲੱਗੇ ਇੱਕ ਮੋਚੀ ਮੰਗਾਇਆ, ਉਸ ਨੂੰ ਕਹਿਣ ਲੱਗੇ ਤੂੰ ਰੰਬੀ ਦੇ ਨਾਲ ਇਹਦੀ ਖੋਪੜੀ ਲਾ ਦੇ। ਭਾਈ ਤਾਰੂ ਸਿੰਘ ਨੇ ਆਪਣੀ ਖੋਪੜੀ ਤੇ ਲਵਾ ਲਈ, ਪਰ ਕੇਸ ਕਤਲ ਨਹੀਂ ਹੋਣ ਦਿੱਤੇ। ਅੱਜ ਗੁਰੂ ਕੇ ਸਿੱਖਾ ਆਪਣੇ ਅੰਦਰ ਝਾਤੀ ਮਾਰ, ਅਸੀਂ ਆਪਣੇ ਕੋਲੋਂ ਪੱਲਿਓਂ ਪੈਸੇ ਦੇ ਕੇ ਤੇ ਕੇਸ ਕਤਲ ਕਰਵਾਉਣ ਵਾਸਤੇ ਜਾਂਦੇ ਹਾਂ, ਔਰ ਨਾਈਆਂ ਨੂੰ ਪੈਸੇ ਦੇ ਕੇ ਕੇਸ ਕਤਲ ਕਰਵਾਏ ਜਾਂਦੇ ਨੇ। ਭਾਈ ਤਾਰੂ ਸਿੰਘ ਦੇ ਲਾਹੌਰ ਦੀ ਧਰਤੀ ਤੇ ਨਖਾਸ ਚੌਂਕ ਕੇਸ ਖੋਪੜੀ ਲਾ ਦਿੱਤੀ ਗਈ। 21 ਦਿਨ ਇਹ ਗੁਰੂ ਕਾ ਲਾਲ ਬਿਨਾਂ ਖੋਪੜੀ ਤੋਂ ਜਿਉਂਦਾ ਰਿਹਾ, ਇਤਿਹਾਸ ਦੇ ਪੰਨੇ ਗਵਾਹੀ ਭਰਦੇ ਨੇ। ਕੁਝ ਦਿਨਾਂ ਬਾਅਦ ਖਾਨ ਬਹਾਦਰ ਜ਼ਕਰੀਆ ਨੂੰ ਪਿਸ਼ਾਬ ਦਾ ਬੰਨ ਪੈ ਗਿਆ, ਬੜਾ ਇਲਾਜ ਕਰਵਾਇਆ ਪਰ ਕੋਈ ਗੱਲ ਨਾ ਬਣੀ। ਆਖਿਰਕਾਰ ਸਰਦਾਰ ਸ਼ਬੇਕ ਸਿੰਘ ਦੇ ਕੋਲ ਗਏ ਤੇ ਪੁੱਛਿਆ, ਕਹਿਣ ਲੱਗੇ ਕਿ ਕੋਈ ਆਰਾਮ ਨਹੀਂ ਆ ਰਿਹਾ, ਕੀ ਕਰੀਏ? ਤੇ ਸਰਦਾਰ ਸ਼ਬੇਕ ਸਿੰਘ ਨੇ ਕਿਹਾ ਸੀ, ਕਹਿਣ ਲੱਗੇ ਖਾਨ ਬਹਾਦਰ ਤੂੰ ਉਸ ਗੁਰੂ ਕੇ ਲਾਲ ਤੇ ਤਸ਼ੱਦਦ ਕੀਤਾ, ਤੂੰ ਉਹਦੇ ਨਾਲ ਬੇਇਨਸਾਫੀ ਕੀਤੀ ਏ, ਸੱਜਣਾ ਤੈਨੂੰ ਆਰਾਮ ਨਹੀਂ ਆਉਣਾ, ਜੇ ਤੂੰ ਆਰਾਮ ਚਾਹੁੰਦਾ ਤੇ ਇੱਕੋ ਹੀ ਤਰੀਕਾ ਹੈ। ਪੁੱਛਿਆ ਉਹ ਕਿਹੜਾ? ਕਹਿਣ ਲੱਗੇ ਜੇ ਆਰਾਮ ਚਾਹੁੰਦਾ ਨਾ ਤੇ ਭਾਈ ਤਾਰੂ ਸਿੰਘ ਦੀ ਜੁੱਤੀ ਲੈ ਕੇ ਆ ਔਰ ਆਪਣੇ ਸਿਰ ਵਿੱਚ ਮਾਰ, ਮੈਨੂੰ ਭਰੋਸਾ ਹੈ ਉਸ ਗੁਰੂ ਕੇ ਲਾਲ ਦੇ ਸ਼ਬਦਾਂ ਤੇ, ਤੈਨੂੰ ਜ਼ਰੂਰ ਆਰਾਮ ਮਿਲੇਗਾ। ਕਹਿਣ ਲੱਗੇ ਅੱਛਾ। ਇੰਨਾ ਤੰਗ ਸੀ ਕਿ ਇਸ ਨੇ ਭਾਈ ਤਾਰੂ ਸਿੰਘ ਦੀ ਜੁੱਤੀ ਮੰਗਾਈ, ਇਹਦੇ ਸਿਰ ਵਿੱਚ ਜਦੋਂ ਜੁੱਤੀ ਵੱਜਦੀ ਸੀ ਇਹਨੂੰ ਕੁਝ ਸਮਾਂ ਆਰਾਮ ਆਉਂਦਾ ਸੀ, ਕਈ ਦਿਨ ਇਸੇ ਤਰ੍ਹਾਂ ਜੁੱਤੀਆਂ ਪੈਂਦੀਆਂ ਲੰਘ ਗਏ। ਇੱਕ ਦਿਨ ਇੰਨਾ ਤੰਗ ਹੋਇਆ, ਕਹਿਣ ਲੱਗਾ ਮੇਰੇ ਹੱਥ ਤੇ ਪੈਰ ਬੰਨ ਦਿਓ। ਕਹਿਣ ਲੱਗਾ ਜੇ ਥੋੜੀਆਂ ਜੁੱਤੀਆਂ ਪੈਣ ਨਾਲ ਇੰਨਾ ਆਰਾਮ ਮਿਲਦਾ ਤੇ ਅੱਜ ਭਾਵੇਂ ਮੈਂ ਆਖੀ ਵੀ ਜਾਵਾਂ, ਪਰ ਤੁਸੀਂ ਜੁੱਤੀਆਂ ਮਾਰਨੀਆਂ ਬੰਦ ਨਹੀਂ ਕਰਨੀਆਂ, ਹੋ ਸਕਦਾ ਕਿ ਮੇਰਾ ਰੋਗ ਬਿਲਕੁਲ ਹੀ ਖਤਮ ਹੋ ਜਾਏ। ਔਰ ਐਸਾ ਹੀ ਹੋਇਆ। ਉਹਨਾਂ ਕਿਹਾ ਠੀਕ ਹੈ, ਅਸੀਂ ਤੇ ਨੌਕਰ ਹਾਂ। ਉਹਨਾਂ ਭਾਈ ਤਾਰੂ ਸਿੰਘ ਦਾ ਜੋੜਾ ਲਿਆ ਔਰ ਇਸ ਖਾਨ ਬਹਾਦਰ ਜ਼ਕਰੀਆ ਖਾਨ ਦੇ ਸਿਰ ਵਿੱਚ ਜੁੱਤੀਆਂ ਮਾਰਨੀਆਂ ਸ਼ੁਰੂ ਕੀਤੀਆਂ। ਇੰਨੀਆਂ ਕੁ ਜੁੱਤੀਆਂ ਮਾਰੀਆਂ ਕਿ ਇਹ ਪਾਪੀ ਨਰਕ ਸਧਾਰ ਗਿਆ, ਚਲਾਣਾ ਕਰ ਗਿਆ, ਇਹਦੇ ਪ੍ਰਾਣ ਨਿਕਲ ਗਏ। ਉਧਰ ਗੁਰੂ ਕੇ ਲਾਲ ਨੂੰ ਸੁਨੇਹਾ ਪਹੁੰਚਿਆ, ਕਹਿਣ ਲੱਗੇ ਭਾਈ ਜੀ ਪਾਪੀ ਦੁਸ਼ਟ ਨਰਕਾਂ ਨੂੰ ਚਲਾ ਗਿਆ। ਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਕਹਿਣ ਲੱਗੇ ਅੱਛਾ ਪਾਪੀ ਤੁਰ ਗਿਆ? ਕਹਿਣ ਲੱਗੇ ਹਾਂ ਉਹ ਪਾਪੀ ਚਲਾ ਗਿਆ। ਤੇ ਭਾਈ ਸਾਹਿਬ ਜੀ ਕਹਿਣ ਲੱਗੇ ਫਿਰ ਸਾਨੂੰ ਵੀ ਇਸ਼ਨਾਨ ਕਰਾਓ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਵਿੱਚੋਂ ਜਲ ਲਿਜਾ ਕੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਇਸ਼ਨਾਨ ਕਰਵਾਇਆ ਗਿਆ। ਉਸ ਤੋਂ ਬਾਅਦ ਭਾਈ ਸਾਹਿਬ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਔਰ ਕਹਿਣ ਲੱਗੇ ਹੁਣ ਮੈਨੂੰ ਵੀ ਫਤਿਹ ਬੁਲਾਓ। ਤੇ ਭਾਈ ਸਾਹਿਬ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਉਸ ਕਲਗੀ ਵਾਲੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਦੀਵੀ ਜਾ ਕੇ ਟਿਕਾਣਾ ਕਰ ਲਿਆ। ਇਹ ਉਹ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਅੱਜ ਵੀ ਜਦੋਂ ਤੁਸੀਂ ਵੇਖਦੇ ਹੋ ਨਾ ਤੇ ਅੰਦਰ ਕੰਬ ਜਾਂਦਾ ਕਿ ਵਾਹ ਗੁਰੂ ਕੇ ਲਾਲ, ਇਹ ਸਿੱਖੀ ਕੇਸਾਂ ਸਵਾਸਾਂ ਨਾਲ ਐਵੇਂ ਨਹੀਂ ਨਿਭਦੀ। ਔਰ ਜਦੋਂ ਅਸੀਂ ਅਜਾਇਬ ਘਰ ਵਿੱਚ ਉਹਨਾਂ ਦੀਆਂ ਤਸਵੀਰਾਂ ਵੇਖਦੇ ਹਾਂ ਨਾ ਤੇ ਮਨ ਨੂੰ ਬੜਾ ਹੌਸਲਾ ਤੇ ਦ੍ਰਿੜਤਾ ਮਿਲਦੀ ਹੈ ਕਿ ਵਾਕਿਆ ਗੁਰੂ ਕੇ ਲਾਲ ਜਿਨ੍ਹਾਂ ਦੇ ਅੰਦਰ ਨਾਮ ਵਸ ਗਿਆ, ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ, ਜਿਨ੍ਹਾਂ ਦਾ ਜੀਵਨ ਦਾ ਆਧਾਰ ਕੇਵਲ ਨਾਮ ਬਣ ਜਾਂਦਾ ਹੈ, ਉਹਨਾਂ ਨੂੰ ਹੋਰ ਕੋਈ ਲਾਲਚ ਕੋਈ ਦੁੱਖ ਨਹੀਂ ਜੇ ਵਿਆਪਦਾ। ਇਹ ਉਹ ਮਹਾਨ ਸ਼ਹੀਦ ਹੈ ਭਾਈ ਤਾਰੂ ਸਿੰਘ, ਜਿਨ੍ਹਾਂ ਜਦੋਂ ਵੀ ਸਾਵਣ ਦੀ ਪਹਿਲੀ ਤਰੀਕ ਆਏਗੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਸ਼ਹਾਦਤ ਦਾ ਦਿਨ ਰਹਿੰਦੀ ਦੁਨੀਆ ਤੱਕ ਗੁਰੂ ਕੀਆਂ ਸੰਗਤਾਂ ਮਨਾਉਂਦੀਆਂ ਰਹਿਣਗੀਆਂ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਅਸੀਂ ਵੀ ਸਾਡੇ ਅੰਦਰ ਵੀ ਕਿਤੇ ਨਾਮ ਦੀ ਕਣੀ ਵਸ ਜਾਏ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਅੰਮ੍ਰਿਤਮਈ ਨਾਮ ਦੀ ਬੂੰਦ ਸਾਡੇ ਹਿਰਦੇ ਵਿੱਚ ਵਸ ਜਾਏ, ਫਿਰ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਹੀਲੇ ਵਾਲੀ ਵਸਤਾ ਬਣੇਗੀ। ਪੁੱਲਾਂ ਚੁੱਕਾਂ ਦੀ ਖਿਮਾ ਕੋਟਾਨ ਕੋਟ ਧੰਨਵਾਦ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਗੁਰੂ ਸਵਾਰੀਆਂ ਸੰਗਤਾਂ ਦਾ ਧੰਨਵਾਦ। ਪੁੱਲ ਚੁੱਕ ਦੀ ਸ਼ਮਾ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।